ਤੇ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਨੇ ਭਾਈ ਕਮਲੀਆ ਨੂੰ ਮੱਝਾਂ ਘੋੜੀਆਂ ਦੇ ਵਾਸਤੇ ਕੱਖ ਲੈਣ ਦੇ ਵਾਸਤੇ ਬਾਹਰ ਭੇਜਿਆ ਹੈ। ਭਾਈ ਕਮਲੀਆ ਜੀ ਜਦੋਂ ਖੇਤਾਂ ਵਿੱਚ ਗਏ, ਤਿੰਨ ਦੇਵਤੇ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵਜੀ ਜੋਗੀਆਂ ਦਾ ਰੂਪ ਧਾਰ ਕਰਕੇ ਭਾਈ ਕਮਲੀਆ ਜੀ ਨੂੰ ਮਿਲੇ। ਸਤਿਗੁਰਾਂ ਦੇ ਸੱਚਖੰਡ ਦੀ ਜਿਹੜੀ ਜਾਣ ਦੀ ਖਬਰ ਹੈ ਭਾਈ ਕਮਲੀਆ ਜੀ ਨੂੰ ਸ਼ਿਵਜੀ ਨੇ ਦਿੱਤੀ ਅਤੇ ਹੱਥ ਵਿੱਚ ਰਾਖ ਜੋ ਹੈ ਉਹ ਭਾਈ ਕਮਲੀਆ ਜੀ ਨੂੰ ਫੜਾਈ ਹੈ। ਭਾਈ ਕਮਲਾ ਦਾਸ ਜੀ ਨੇ ਉਹ ਰਾਖ ਆ ਕਰਕੇ ਸਤਿਗੁਰਾਂ ਨੂੰ ਫੜਾਈ। ਸਤਿਗੁਰਾਂ ਨੇ ਜਾਣ ਲਿਆ ਕਿ ਹੁਣ ਸੱਚਖੰਡ ਜਾਣ ਦਾ ਜੋ ਸਮਾਂ ਹੈ ਨੇੜੇ ਆ ਗਿਆ ਹੈ। ਇਸ ਪ੍ਰਕਾਰ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਰਤਾਰਪੁਰ ਤੋਂ ਨਿਕਲ ਕਰਕੇ ਨਗਰ ਤੋਂ ਬਾਹਰ ਜਿੱਥੇ ਉਹ ਤਿੰਨੇ ਦੇਵਤੇ ਜੋਗੀਆਂ ਦਾ ਰੂਪ ਧਾਰ ਕਰਕੇ ਬੈਠੇ ਹੋਏ ਸਨ, ਸਤਿਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਜਾ ਕੇ ਮਿਲੇ। ਉਹਨਾਂ ਨੇ ਸਤਿਗੁਰਾਂ ਨੂੰ ਨਮਸਕਾਰ ਕੀਤੇ। ਫਿਰ ਸਤਿਗੁਰਾਂ ਦੀ ਜਿਹੜੀ ਉਪਮਾ ਹੈ ਇਸ ਪ੍ਰਕਾਰ ਉਹਨਾਂ ਨੇ ਕੀਤੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਸਰਗੁਣ ਸਰੂਪ ਦੇ ਵਿੱਚ ਆਪ ਜੀ ਦੇ ਹਜ਼ਾਰਾਂ ਸਿਰ ਨੇ ਤੇ ਨਿਰਗੁਣ ਦੇ ਵਿੱਚ ਆਪ ਜੀ ਦਾ ਇੱਕ ਵੀ ਸਿਰ ਨਹੀਂ। ਸਰਗੁਣ ਸਰੂਪ ਵਿੱਚ ਆਪ ਜੀ ਦੇ ਹਜ਼ਾਰਾਂ ਨੇਤਰ ਨੇ ਤੇ ਨਿਰਗੁਣ ਸਰੂਪ ਵਿੱਚ ਆਪ ਜੀ ਦਾ ਕੋਈ ਵੀ ਨੇਤਰ ਨਹੀਂ ਹੈ। ਸਰਗੁਣ ਸਰੂਪ ਕਿਹੜਾ? ਇਹ ਜਿਹੜਾ ਸਾਰਾ ਸੰਸਾਰ ਹੈ ਇਹ ਪਰਮੇਸ਼ਰ ਦਾ ਸਰਗੁਣ ਸਰੂਪ, ਜਿੰਨੇ ਮਨੁੱਖ ਇਸਤਰੀਆਂ ਜੋ ਵੀ ਜਾਤਾਂ ਨੇ ਇਹ ਪਰਮੇਸ਼ਰ ਦਾ ਹੀ ਰੂਪ ਨੇ ਤੇ ਨੇਤਰ ਹਨ ਜਿਹੜੇ ਇਹਨਾਂ ਦੇ ਪਾਸ ਤੇ ਪਰਮੇਸ਼ਰ ਦੇ ਨੇਤਰ ਨੇ ਤੇ ਹਜ਼ਾਰਾਂ ਹੀ ਨੇਤਰ ਨੇ ਇਸ ਪ੍ਰਕਾਰ ਪਰਮੇਸ਼ਰ ਦੇ। ਤੇ ਜਿਹੜਾ ਰੂਪ ਨਿਗਾਹ ਦੇ ਵਿੱਚ ਨਹੀਂ ਆਉਂਦਾ, ਸੂਖਮ ਹੈ ਦਿਸਦਾ ਨਹੀਂ, ਇਹਨਾਂ ਚਮਦੀਆਂ ਅੱਖਾਂ ਦੇ ਨਾਲ ਉਹ ਨਿਰਗੁਣ ਸਰੂਪ ਹੈ ਜਿਹਦੇ ਵਿੱਚ ਨਾ ਰੇਖਾ ਨਾ ਰੂਪ ਹੈ ਨਾ ਰੰਗ ਹੈ। ਉਹ ਜਿਹੜਾ ਨਿਰਗੁਣ ਸਰੂਪ ਹੈ ਪਰਮੇਸ਼ਰ ਦਾ, ਉਸ ਸਰੂਪ ਦੇ ਵਿੱਚ ਨਾ ਪਰਮੇਸ਼ਰ ਦਾ ਕੋਈ ਸਿਰ ਹੈ, ਨਾ ਅੱਖਾਂ ਨੇ, ਨਾ ਬਾਹਾਂ, ਨਾ ਕੰਨ, ਕੁਝ ਵੀ ਨਹੀਂ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਹਨਾਂ ਨੇ ਤੋ ਵਡਿਆਈ ਪੁਸ਼ਟੀ ਕੀਤੀ ਹੈ। ਅੱਗੋ ਜਿਸ ਤਰ੍ਹਾਂ ਕਥਾ ਆ ਰਹੀ ਹੈ, ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਕਰਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ, ਜਗ ਨਾਮ ਸਹੰਸਰ ਅਨਾਮ ਅਹੋ।
ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਸੰਸਾਰ ਦੇ ਵਿੱਚ ਸੰਸਾਰ ਦੇ ਜਿਹੜੇ ਲੋਕ ਨੇ ਆਪ ਜੀ ਨੂੰ ਹਜ਼ਾਰਾਂ ਨਾਵਾਂ ਦੇ ਨਾਲ ਪੁਕਾਰਦੇ ਆ। ਆਪ ਜੀ ਦੇ ਹਜ਼ਾਰਾਂ ਨਾਮ ਨੇ ਸਰਗੁਣ ਸਰੂਪ ਕਰਕੇ, ਉਸ ਤਰ੍ਹਾਂ ਆਪ ਜੀ ਨਾਮ ਤੋਂ ਬਿਨਾ ਹੋ
ਬਹੁਤ ਸ੍ਰੋਣਨ ਤੇ ਬਿਨ ਸ੍ਰੋਣ ਰਹੋ।
ਬਹੁਤ ਸਾਰੇ ਸ਼੍ਰੋਣਾ ਕੰਨਾਂ ਦੇ ਹੋਣ ਕਰਕੇ ਆਪ ਜੀ ਕੰਨਾਂ ਤੋਂ ਬਿਨਾ ਹੋ। ਸਰਗੁਣ ਸਰੂਪ ਜਿੰਨੇ ਵੀ ਜੀਵ ਹਨ ਆਪ ਜੀ ਦੇ ਸਰੂਪ ਨੇ, ਉਹਨਾਂ ਦੇ ਪਾਸ ਜਿਹੜੇ ਕੰਨ ਹਨ ਉਹ ਆਪ ਜੀ ਦੇ ਕੰਨ ਹਨ, ਇਸ ਕਰਕੇ ਆਪ ਜੀ ਹਜ਼ਾਰਾਂ ਕੰਨਾਂ ਵਾਲੇ ਹੋ ਤੇ ਨਿਰਗੁਣ ਸਰੂਪ ਕਰਕੇ ਆਪ ਜੀ ਦਾ ਇੱਕ ਵੀ ਕੰਨ ਨਹੀਂ ਹੈ।
ਬ੍ਰਹਿਮੰਡ ਬਰਾਠ ਸਰੂਪ ਤੋਇਉ।
ਮਹਾਰਾਜ ਇਹ ਜਿਹੜਾ ਸਾਰਾ ਬ੍ਰਹਿਮੰਡ ਹੈ ਇਹ ਆਪ ਜੀ ਦਾ ਸਰੂਪ ਹੈ। ਸੋ ਬ੍ਰਹਿਮੰਡ ਵਰਾਟ ਸਰੂਪ ਹੈ ਜੋ ਆਪ ਜੀ ਦਾ ਇਹ ਕਥਨ ਕਰਨ ਲੱਗੇ ਹਨ।
ਇਹ ਲੋਚਨ ਪਾਨ ਮਯੰਕ ਦੋਇਉ।
ਮਹਾਰਾਜ ਜਿਹੜੇ ਸੂਰਜ ਅਤੇ ਚੰਦਰਮਾ ਦੋ ਹਨ ਇਹ ਆਪ ਜੀ ਦੇ ਨੇਤਰ ਹਨ।
ਅਸਦਾਸ ਪਾਰ ਰੁਮਾਵਲ ਜਉ।
ਅਤੇ ਮਹਾਰਾਜ ਜਿਹੜੀ 18 ਭਾਰ ਬਨਸਪਤੀ ਹੈ ਰੁਮਾਵਲੀ ਖੜੀ ਹੋਈ ਹੈ ਇਹ ਆਪ ਜੀ ਦੇ ਸਰੀਰ ਉੱਪਰ ਰੁਮਾਵਲੀ ਹੈ।
ਉਦਰੋਦਿਤ ਹੈ ਸਰਤਾ ਨਸਿਓ।
ਤੇ ਜਿਹੜਾ ਸਮੁੰਦਰ ਹੈ ਉਹ ਆਪ ਜੀ ਦਾ ਪੇਟ ਹੈ ਤੇ ਜਿਹੜੀਆਂ ਨਦੀਆਂ ਹਨ ਤੇ ਉਹ ਇਸ ਪ੍ਰਕਾਰ ਨਾੜਾਂ ਹਨ।
ਮੁਖ ਪਾਵਕ ਦਾੜ ਜਮੂ ਜਨੀ ਹੈ।
ਜਿਹੜੀ ਅੱਗ ਹੈ ਤੇ ਅਗਨੀ ਆਪ ਜੀ ਦਾ ਮੁਖ ਹੈ ਤੇ ਦਾੜ ਜਮੂ ਜਨੀ ਹੈ। ਜਿਹੜੇ ਜਮਦੂਤ ਹਨ ਜਮ ਹਨ ਉਹ ਆਪ ਜੀ ਦੀਆਂ ਦਾੜਾਂ ਹਨ, ਦੰਦ ਹਨ।
ਕੁਝ ਲੋਕਪਤੀ ਤੁਮਰੇ ਗਨੀ ਹੈ।
ਅਤੇ ਜਿਹੜੇ ਲੋਕਪਤੀ ਨੇ 8 ਦਿਸ਼ਾਵਾਂ ਉੱਤਰ ਦੱਖਣ ਪੂਰਬ ਪੂਰਬ ਪੱਛਮ ਤੇ 4 ਇਹਨਾਂ ਦੇ ਕੋਨੇ ਤੇ 8 ਜਿਹੜੀਆਂ ਦਿਸ਼ਾਵਾਂ ਨੇ ਤੇ ਇਹਨਾਂ 8 ਦਿਸ਼ਾਵਾਂ ਨੂੰ ਪਾਲਣ ਵਾਲੇ ਜਿਹੜੇ ਦੇਵਤੇ ਨੇ ਉਹਨਾਂ ਨੂੰ ਲੋਕਪਾਲ ਕਹਿੰਦੇ ਆ। ਤੇ ਇਹਨਾਂ ਦਿਸ਼ਾਵਾਂ ਦੇ ਦੇਵਤੇ 8 ਦਿਸ਼ਾਵਾਂ ਤੇ 8 ਇਹਨਾਂ ਦੇ ਦੇਵਤੇ, ਇਹਨਾਂ ਦੇ ਵਿੱਚ ਇੰਦਰ, ਅਗਨੀ, ਯਮ, ਸੂਰਜ, ਵਰਨ, ਵਾਯੂ, ਕੁਬੇਰ ਤੇ ਚੰਦਰਮਾ, ਇਸ ਪ੍ਰਕਾਰ 8 ਜਿਹੜੇ ਦੇਵਤੇ ਹਨ ਤੇ ਇਹ ਲੋਕਪਤੀ ਤੇ ਮਹਾਰਾਜ ਇਹ 8 ਆਪ ਜੀ ਦੀਆਂ ਬਾਹਾਂ ਹਨ।
ਸਤ ਲੋਕ ਸਿਰੰ ਸੋ ਪਤਾਲ ਪਦੰ।
ਅਤੇ ਜਿਹੜੇ 14 ਲੋਕ ਮੰਨੇ ਆ ਜਿਹੜੇ ਉਪਰਲੇ 7 ਲੋਕ ਨੇ ਉਹ ਉਪਰਲੇ 7 ਲੋਕ ਆਪ ਜੀ ਦਾ ਸੀਸ ਹਨ, ਸਿਰ ਹੈ ਤੇ 7 ਉੱਪਰ ਜਿਵੇਂ ਤੇ 7 ਹੀ ਠਾਂ ਨੂੰ ਹੇਠਾਂ ਨੂੰ ਨੇ ਤੇ ਸੱਤ ਪਤਾਲ ਵਾਲੇ ਜਿਹੜੇ ਲੋਕ ਨੇ, ਸੱਤ ਪਤਾਲ ਇਹ ਮਹਾਰਾਜ ਆਪ ਜੀ ਦੇ ਚਰਨ ਹਨ।
ਬਦ ਦੀਸ ਸ਼ਿਤੋਂ ਬਚ ਬੇਦ ਬਦੋਂ।
ਅਤੇ ਇਸੇ ਤਰ੍ਹਾਂ ਜਿਹੜਾ ਵਿਚਕਾਰਲਾ ਭਾਵ ਹੈ, ਉਪਰਲੇ ਦਾ ਲੋਕ ਉਹ ਸਿਰ ਹੋ ਗਿਆ ਤੇ ਥੱਲੇ ਵਾਲੇ ਪੈਰ ਤੇ ਲੱਕ ਵਿਚਕਾਰਲਾ, ਜਿਹੜੀ ਧਰਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਲੱਕ ਹੈ, ਤੇ ਬਚ ਬੇਦ ਬਦੋਂ ਜਿਹੜੇ ਗਿਆਨ ਹੈ, ਵੇਦ ਹੈ, ਵੇਦ ਨਾਮ ਗਿਆਨ ਦਾ ਹੈ, ਗਿਆਨ ਦੇ ਜਿਹੜੇ ਵਚਨ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਆਪ ਜੀ ਦੇ ਬਚਨ ਹਨ।
ਬ੍ਰਹਮ ਪੂਰਵ ਭਾਗ ਅਧਰਮ ਪਿਠੋਂ।
ਜਿਵੇਂ ਸਰੀਰ ਦੇ ਦੋ ਭਾਗ ਹੁੰਦੇ, ਇੱਕ ਮੋਹਰਲਾ ਤੇ ਇੱਕ ਪਿਛਲਾ, ਤੇ ਜਿਹੜਾ ਧਰਮ ਹੈ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਮੋਹਰਲਾ ਭਾਗ ਹੈ, ਜਾਂ ਧਰਮ ਜਿਹੜਾ ਪਾਪ ਹੈ ਇਹ ਆਪ ਜੀ ਦਾ ਪਿਛਲਾ ਹਿੱਸਾ ਹੈ।
ਪ੍ਰਭ ਕਾਲ ਪ੍ਰਭੰਜਨ ਸਵਾਸ ਨਿਠੋਂ।
ਇਸੇ ਤਰ੍ਹਾਂ ਪ੍ਰਭ ਕਾਲ ਪ੍ਰਭੰਜਨ ਸਵਾਸ ਤੇ ਜਿਹੜੀ ਇਹ ਹਵਾ ਹੈ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪ੍ਰਕਾਰ ਸਵਾਸ ਹਨ। ਇਸ ਪ੍ਰਕਾਰ ਤੇ ਜਿਹੜਾ ਕਾਲ ਹੈ ਮਹਾਰਾਜ, ਕਾਲ ਆਪ ਜੀ ਦੇ ਬਰਵੱਟੇ ਹਨ।
ਸਭ ਰੂਪ ਚਰਾਚਰ ਸਰਵ ਹਰੇ।
ਮਹਾਰਾਜ ਇਹ ਆਪ ਜੀ ਦਾ ਸਰੂਪ ਹੈ, ਤੇ ਚਰ ਤੇ ਅਚਰ, ਚਰ ਨਾਮ ਚਲਣ ਕਰਨ ਵਾਲੇ ਤੇ ਅਚਰ ਜਿਹੜੇ ਜੜ ਰੂਪ ਨੇ ਮਹਾਰਾਜ, ਸਾਰੇ ਆਪ ਜੀ ਨੂੰ ਜਪਦੇ ਹਨ।
ਪਰਮਾਹੇ ਗੁਰੂ ਅਸ ਧਿਆਨ ਕਰੇ।
ਇਸ ਪ੍ਰਕਾਰ ਜੜ ਤੇ ਚੱਲਣ ਕਰਨ ਵਾਲੇ ਜਿਹੜੇ ਜੀਵ ਨੇ, ਜੜ ਜੰਗਮ ਦੋਵੇਂ ਪ੍ਰਕਾਰ ਦੇ ਜਿਹੜੇ ਜੀਵ ਨੇ ਮਹਾਰਾਜ, ਇਹ ਸਾਰੇ ਆਪ ਜੀ ਦਾ ਸਰੂਪ ਨੇ, ਤੇ ਇਹ ਪਰਮੇਸ਼ਰ ਦਾ ਵਿਰਾਟ ਸਰੂਪ ਹੈ। ਵਿਰਾਟ ਸਰੂਪ ਦੇ ਵਿੱਚ ਹੁਣ ਦੋਵੇਂ ਜਿਹੜੇ ਸੂਰ ਚੰਦਰਮਾ ਨੇਤਰ ਗਣਾ ਤੇ ਜਿਹੜਾ ਸਮੁੰਦਰ ਹੈ ਉਹਨੂੰ ਪੇਟ ਗਣਾਤਾ, ਇਸੇ ਤਰੀਕੇ ਦੇ ਨਾਲ ਜਿਹੜਾ ਅੱਗ ਹੈ ਉਹਨੂੰ ਮੁੱਖ ਦਿਖਾਤਾ, ਜਮ ਜਿਹੜੇ ਜਮ ਨੇ ਉਹਨੂੰ ਦਾੜਾਂ ਵਿਖਾਤਾ, ਧਰਮ ਨੂੰ ਅਗਲਾ ਹਿੱਸਾ ਤੇ ਪਾਪ ਨੂੰ ਪਿਛਲਾ ਹਿੱਸਾ, ਪਤਾਲਾਂ ਨੂੰ ਪੈਰ ਚਰਨ ਤੇ ਉਤਰੇ ਸੱਤ ਲੋਕਾਂ ਨੂੰ ਇਸ ਪ੍ਰਕਾਰ ਸਿਰ ਦਿਖਾਤਾ। ਇਹ ਪਰਮੇਸ਼ਰ ਦਾ ਵਿਰਾਟ ਸਰੂਪ, ਵਿਰਾਟ ਤੋਂ ਭਾਵ ਵੱਡਾ ਸਰੂਪ, ਜਿਹੜਾ ਇਹ ਵਾਹਿਗੁਰੂ ਜੀ ਦਾ ਵੱਡਾ ਸਰੂਪ ਹੈ, ਤੇ ਇਸ ਸਰੂਪ ਨੂੰ ਜਿਹੜਾ ਵੀ ਆਪਣੇ ਹਿਰਦੇ ਵਿੱਚ ਧਾਰਨ ਕਰਦਾ ਹੈ।
ਨਰਤੈ ਭਵ ਸਿੰਧ ਨਾ ਬੀਜ ਪਰੇ।
ਉਹ ਮਨੁੱਖ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ, ਤੇ ਇਹਦੇ ਵਿੱਚ ਪੈਂਦਾ ਨਹੀਂ, ਡੁੱਬਦਾ ਨਹੀਂ ਹੈ।
ਉਹ ਮੋਖ ਕੁਬੰਧਨ ਨਾਸ਼ ਕਰੇ।
ਉਹਦੀ ਮੁਕਤੀ ਹੋ ਜਾਂਦੀ ਹੈ, ਤੇ ਖੋਟੇ ਬੰਧਨ ਹਨ ਜਿਹੜੇ ਪਏ ਹੋਏ, ਤੇ ਇਹ ਨਾਸ਼ ਹੋ ਜਾਂਦੇ ਹਨ।
ਸਭ ਠੌਰ ਤੋਂ ਹੀ ਨਿਰਲੀਪ ਰਹੋ।
ਇਹ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਪਰਮੇਸ਼ਰ ਸਰੂਪ ਹੋ ਕਰਕੇ ਸਾਰੀਆਂ ਥਾਵਾਂ ਤੇ ਵਿਆਪਕ ਹੋ, ਤੇ ਇਸੇ ਤਰ੍ਹਾਂ ਨਿਰਲੇਪ ਰਹੋ, ਸਾਰੀਆਂ ਥਾਵਾਂ ਤੇ ਵਿਆਪਕ ਹੋ ਕਰਕੇ, ਤੇ ਆਪ ਇਹਨਾਂ ਤੋਂ ਨਿਰਲੇਪ ਰਹਿੰਦੇ ਹੋ।
ਨਿਜ ਦਾਸਨ ਕੋ ਅਗਿਆਨ ਦਹੋ।
ਤੇ ਆਪਣੇ ਦਾਸਾਂ ਦਾ ਜਿਹੜਾ ਅਗਿਆਨ ਹੈ, ਅਵਿਦਿਆ ਹੈ, ਤੇ ਉਹਨੂੰ ਨਾਸ ਕਰਦੇ ਸਾੜ ਦਿੰਦੇ ਹੋ।
ਅਮਰੀ ਤੁਮ ਕੋ ਪਦ ਬੰਧਨ ਹੋ।
ਸਤਿਗੁਰ ਸੱਚੇ ਪਾਤਸ਼ਾਹ ਜੀ ਸਾਡੀ ਆਪ ਜੀ ਦੇ ਚਰਨਾਂ ਕਮਲਾਂ ਤੇ ਨਮਸਕਾਰ ਹੈ।
ਧਨ ਗਿਆਨ ਪਖੰਡ ਨਿਕੰਦਨ ਹੋ।
ਤੇ ਗਿਆਨ ਘਨ, ਘਨ ਗਿਆਨ, ਤੇ ਗਿਆਨ ਦੇ ਵਿੱਚ ਇੱਕ ਰਸ ਹੋ, ਆਪ ਜੀ ਦੇ ਗਿਆਨ ਦੇ ਵਿੱਚ ਕੋਈ ਵਾਧਾ ਘਾਟਾ ਨਹੀਂ ਹੁੰਦਾ। ਪਖੰਡ ਨਿਕੰਦਨ ਹੋ, ਤੇ ਪਖੰਡਾਂ ਨੂੰ ਵਿਸ਼ੇਸ਼ ਕਰਕੇ ਕੰਦਨ ਕੱਟਣ ਵਾਲੇ ਹੋ।
ਚੌਪਈ ਇਸ ਪ੍ਰਕਾਰ ਕਰ ਰੁਚਰ ਵਡਾਏ।
ਇਸ ਪ੍ਰਕਾਰ ਇਹ ਜਿਹੜੇ ਤਿੰਨੇ ਦੇਵਤੇ ਸਨ, ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਜੀ, ਤੇ ਇਹਨਾਂ ਨੇ ਸਤਿਗੁਰਾਂ ਦੀ ਵਡਿਆਈ ਕੀਤੀ ਹੈ ਬਹੁਤ ਸੁੰਦਰ।
ਹੁਣ ਬ੍ਰੰਚ ਅਸ ਗਿਰਾ ਅਲਾਏ।
ਜਿਹੜਾ ਜਿਹੜਾ ਬ੍ਰੰਚ ਸੀ ਬ੍ਰਹਮਾ, ਉਸ ਪ੍ਰਕਾਰ ਇਸ ਪ੍ਰਕਾਰ ਉਹਨੇ ਬਚਨ ਕੀਤੇ ਹਨ।
ਨਿਜ ਤਨ ਅੰਗਦ ਕਰ ਪਲਟਾਇਓ।
ਇਹ ਸਤਿਗੁਰ ਸੱਚੇ ਪਾਤਸ਼ਾਹ ਜੀ, ਤੁਸੀਂ ਹੁਣ ਆਪਣਾ ਜਿਹੜਾ ਸਰੀਰ ਹੈ, ਤੇ ਉਹ ਗੁਰੂ ਅੰਗਦ ਦਾ ਅਪਣਾ ਕਰਕੇ, ਤੇ ਆਪਣੇ ਸਰੀਰ ਨੂੰ ਉਹਦੇ ਵਿੱਚ ਪਲਟ ਲਿਆ ਹੈ, ਬਦਲ ਲੈਣਾ ਕੀਤਾ ਹੈ।
ਕੀਨ ਸਥਾਪ ਨੀਕ ਮਨ ਪਾਇਓ।
ਇਹ ਆਪ ਜੀ ਦੇ ਨੀਕ ਮਨ ਨੂੰ ਚੰਗਾ ਲੱਗਾ, ਤੇ ਇਸ ਕਰਕੇ ਕੀਨ ਸਥਾਪ, ਤੇ ਗੁਰੂ ਅੰਗਦ ਦਾ ਰੂਪ ਧਾਰ ਕੇ, ਤੇ ਆਪ ਜੀ ਨੇ ਗੁਰਤਕ ਦੀ ਉੱਪਰ ਦੂਸਰੇ ਸਰੂਪ ਵਿੱਚ ਆਪਣੇ ਆਪ ਨੂੰ ਭਲੀ ਪ੍ਰਕਾਰ ਟਿਕਾਉਣਾ ਕੀਤਾ ਹੈ।
ਸਤਨਾਮ ਪ੍ਰਗਟ ਜਗ ਜਾਪੂ।
ਸੰਸਾਰ ਜਗ ਦੇ ਜਾਪ ਕਰਨ ਦੇ ਵਾਸਤੇ ਮੰਤਰ, ਜਿਹੜਾ ਪਰਮੇਸ਼ਰ ਦਾ ਸੱਚਾ ਨਾਮ ਹੈ ਸਤਨਾਮ ਸ਼੍ਰੀ ਵਾਹਿਗੁਰੂ, ਤੇ ਉਹ ਸੰਸਾਰ ਵਿੱਚ ਆਪ ਜੀ ਨੇ ਪ੍ਰਗਟ ਕਰ ਦਿੱਤਾ ਹੈ।
ਸਚਖੰਡ ਗਮਨੋ ਆਪ ਆਪੋ।
ਤੇ ਹੁਣ ਆਪ ਜੀ ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਤੇ ਸਚਖੰਡ ਨੂੰ ਚਾਲੇ ਪਾ ਲਵੋ।
ਸੁਣ ਕੇ ਬਾਚ ਸ੍ਰੀ ਨਾਨਕ ਮਾਨੇ।
ਇਸ ਪ੍ਰਕਾਰ ਸਤਿਗੁਰਾਂ ਨੇ ਬ੍ਰਹਮਾ ਦੇ ਪਾਸੋਂ ਬਚਨ ਸੁਨਕਾਰ ਕੇ ਇਸ ਤਰ੍ਹਾਂ ਕਹਿਣਾ ਕੀਤਾ ਹੈ।
ਸਿਧਾਨ ਸੋ ਤੀਨ ਸਿਧਾਨ।
ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਸੀ ਆਉਣੇ ਹਾਂ, ਤੇ ਤੁਸੀਂ ਚੱਲੋ, ਤੇ ਇਸ ਪ੍ਰਕਾਰ ਨਿਜ ਸਥਾਨ ਸੋ ਤੀਨ ਸਿਧਾਨੇ, ਉਹ ਜਿਹੜੇ ਤਿੰਨੇ ਦੇਵਤੇ ਸਨ ਤੇ ਆਪੋ ਆਪਣੀਆਂ ਪੁਰੀਆਂ ਦੇ ਵਿੱਚ ਬ੍ਰਹਮਪੁਰੀ, ਸ਼ਿਵਪੁਰੀ, ਵਿਸ਼ਨਪੁਰੀ ਤੇ ਬੈਕੁੰਠ ਨੂੰ ਚਲੇ ਗਏ ਹਨ।
ਹਟ ਤਵ ਆਏ ਸਧਾਰਨ ਮਿਲੇ,
ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੇਵਤਿਆਂ ਨੂੰ ਮਿਲ ਕਰਕੇ ਤੇ ਵਾਪਸ ਆ ਗਏ ਨਗਰ ਦੇ ਵਿੱਚ, ਤੇ ਆ ਕਰਕੇ ਭਾਈ ਸਧਾਰਨ ਜੀ ਨੂੰ ਮਿਲੇ ਹਨ।
ਕੋਠੌਰ ਦਿਖਾਵਨ ਚੱਲੇ,
ਤੇ ਭਾਈ ਸਧਾਰਨ ਜੀ ਨੂੰ ਉਹ ਥਾਂ ਜਿਸ ਥਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਰੀਰ ਤਿਆਗਣਾ ਸੱਚਖੰਡ ਨੂੰ ਜਾਣਾ ਹੈ, ਤੇ ਉੱਥੇ ਆ ਕਰਕੇ ਮਹਾਰਾਜ ਨੇ ਉਹ ਜਗ੍ਹਾ ਵਿਖਾਉਣੀ ਕੀਤੀ ਹੈ।
ਅਸ਼ਟ ਵਿਗੇ ਕੋ ਏਕ ਕਿਦਾਰ,
ਤੇ ਅੱਠ ਵਿਗਿਆਂ ਦਾ ਤੇ ਇੱਕ ਖੇਤ ਸੀ ਉੱਥੇ,
ਤਾਂ ਠੰਡ ਹੋਇਆ ਬਚਨੇ ਉਚਾਰਾ,
ਤੇ ਉੱਥੇ ਖੜੋ ਕਰਕੇ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਹਨ,
ਸੁਣੋ ਸਧਾਰਨ ਇਹ ਅਸਥਾਨ।
ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਸਧਾਰਨ ਜੀ ਸੁਣੋ, ਤੇ ਇਹ ਜਿਹੜਾ ਅਸਥਾਨ ਹੈ
ਕਸ਼ਟ ਹਮਰੇ ਡਾਰੂ,
ਇਹ ਆਸਾਨ ਹੈ ਖੇਤ ਵਾਲਾ, ਤੇ ਸਾਡੇ ਇਸ ਪ੍ਰਕਾਰ ਸਰੀਰ ਦੇ ਸੰਸਕਾਰ ਦੇ ਵਾਸਤੇ ਕਾਸ਼ਤ ਜਿਹੜੀਆਂ ਲੱਕੜਾਂ ਨੇ, ਤੇ ਇੱਥੇ ਆ ਕਰਕੇ ਰੱਖਣਾ ਕਰੋ।
ਜੇ ਕੋ ਵਰਜੈ ਕਹਿਤਾ ਲਿਓ ਰੇ,
ਜੇ ਕੋਈ ਤੁਹਾਨੂੰ ਵਰਜੇ ਲੱਕੜਾ ਇੱਥੇ ਰੱਖਣ ਤੋਂ ਰੋਕੇ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹੋਰ ਅਸਥਾਨ ਤੇ
ਮੈਂ ਮਾਨੋ ਆਨੋ ਇਸ ਠੋਰੇ,
ਹੋਰ ਅਸਥਾਨ ਤੇ ਜਾਣ ਵਾਸਤੇ ਨਹੀਂ ਮੰਨਣਾ ਹੈ, ਲੱਕੜਾਂ ਜਿਹੜੀਆਂ ਨੇ ਤੇ ਇਸ ਅਸਥਾਨ ਤੇ ਲਿਆ ਕਰਕੇ ਹੀ ਰੱਖਣੀਆਂ ਹਨ।
ਨੀਕੀ ਵਿਧ ਸਮਝਾਇਓ ਤਾਂ
ਇਸ ਤਰ੍ਹਾਂ ਚੰਗੇ ਤਰੀਕੇ ਨਾਲ ਵਿਧੀ ਪੂਰਵਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤੇ ਭਾਈ ਸਧਾਰਨ ਜੀ ਨੂੰ ਸਮਝਾਇਆ ਹੈ।
ਆਏ ਪ੍ਰਵੇਸ਼ ਪੌਨੋ ਪੁਰਮਾਏ,
ਫਿਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਗਰ ਦੇ ਵਿੱਚ ਆ ਕਰਕੇ ਪ੍ਰਵੇਸ਼ ਹੋਏ ਹਨ।
ਚਲਦਾ ਤਰੇ ਬਿਰਾਜੇ ਆਏ,
ਜਿਹੜਾ ਪਿੱਪਲ ਦਾ ਬੜਾ ਭਾਰੀ ਦਰਖਤ ਸੀ, ਰੁੱਖ ਸੀ, ਤੇ ਉਹਦੇ ਸੱਚੇ ਉਹਦੇ ਥੱਲੇ ਮਹਾਰਾਜ ਆ ਕੇ ਬਿਰਾਜਮਾਨ ਹੋ ਗਏ ਹਨ।
ਸਰਬ ਸਿੱਖ ਤੈ ਦਰਸ ਕਰਾਈ,
ਸਾਰੀਆਂ ਜਿਹੜੀਆਂ ਦੂਰ ਦੁਰਾਡੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸਤਿਗੁਰਾਂ ਦਾ ਸੱਚਖੰਡ ਗਮਨ ਸੁਣ ਕਰਕੇ ਤੇ ਆਈਆਂ ਸਨ, ਤੇ ਉਹ ਸਾਰੀਆਂ ਸੰਗਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰ ਰਹੀਆਂ ਹਨ।
ਦੋਹਰਾ ਚਤਰ ਚਾਦਰੀ ਰੁਚਰ ਗੁਰ ਰੱਖ ਤੇ ਆਪਣੇ ਪਾਸ,
ਸਤਿਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਚਤਰ ਚਾਦਰੇ, ਚਾਰ ਚਾਦਰਾਂ ਮਹਾਰਾਜ ਹਮੇਸ਼ਾ ਹੀ ਆਪਣੇ ਪਾਸ ਸੁੰਦਰ ਰੱਖਦੇ ਹੁੰਦੇ ਸਨ।
ਬਿਮਲ ਜੁਗਲ ਕੋ ਕਰ ਭਲੇ, ਬਿਮਲ ਜੁਗਲ ਕੋ ਕਰ ਭਲੇ ਧਰੈ ਸੁਰਹਿ ਆਵਾਸ,
ਉਹਨਾਂ ਚੌਹਾਂ ਚਾਦਰਾਂ ਦੇ ਵਿੱਚੋਂ ਤੇ ਜਿਹੜੀਆਂ ਦੋ ਚਾਦਰਾਂ ਸਨ ਤੇ ਉਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਸਰੀਰ ਉੱਪਰ ਲੈਂਦੇ ਸਨ, ਤੇ ਦੋ ਚਾਦਰਾਂ ਹਨ ਜਿਹੜੀਆਂ ਤੇ ਉਹ ਘਰੇ ਰੱਖਦੇ ਸਨ।
ਚੌਪੇ ਦਵੈ ਸਰੀਰ ਪਰ ਪਹਿਰੈ ਦਿਆਲਾ,
ਦਿਆਲੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੋ ਚਾਦਰਾਂ ਇਸ ਪ੍ਰਕਾਰ ਬਿਮਲ ਜੁਗ ਦੋ ਦਿਆਲਾ, ਦੋ ਸਰੀਰ ਪਰ ਪਹਿਰੈ ਦਿਆਲਾ, ਦਿਆਲੂ ਪਾਤਸ਼ਾਹ ਜੀ ਦੋ ਚਾਦਰਾਂ ਆਪਣੇ ਸਰੀਰ ਉੱਪਰ ਧਾਰਨ ਕਰਦੇ ਹਨ।
ਜਿਨ ਕੇ ਨਾਮ ਟੁੱਟੈ ਜਮ ਜਾਲਾ,
ਜਿਹੜੇ ਸਤਿਗੁਰਾਂ ਦਾ ਕੇਵਲ ਨਾਮ ਲੈਣ ਦੇ ਨਾਲ ਹੀ ਜਮਦੂਤਾਂ ਦੀਆਂ ਜਿਹੜੀਆਂ ਜਾਲਾਂ ਫਾਹੀਆਂ ਹਨ ਟੁੱਟ ਜਾਂਦੀਆਂ ਹਨ।
ਇਹ ਛਿਨ ਪਨਿਉ ਸਧਾਰਨ ਤਾਏ,
ਉਸ ਵਕਤ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਭਾਈ ਸਧਾਰਨ ਨੂੰ ਕਹਿਣ ਲੱਗੇ ਹਨ,
ਵਸਤਰ ਪਖਾਰੋ ਜਲ ਮੈਂ ਜਾਏ,
ਭਾਈ ਲੈਣਾ ਜੀ ਇਹ ਜਿਹੜੀਆਂ ਚਾਦਰਾਂ ਹਨ ਤੇ ਇਹਨਾਂ ਨੂੰ ਪਾਣੀ ਦੇ ਵਿੱਚ ਧੋ ਕਰਕੇ ਤੇ ਸਵੱਛ ਸਾਫ ਕਰਕੇ ਤੇ ਸਾਡੇ ਪਾਸ ਲਿਆਓ।
ਸੁਣ ਰਜਾਈ ਲੈ ਪਟ ਸੰਗ ਹਾਥਾ,
ਸਤਿਗੁਰਾਂ ਦੀ ਰਜਾਈ ਆਗਿਆ ਸੁਣ ਕਰਕੇ ਤੇ ਉਹ ਜਿਹੜੇ ਕੱਪੜੇ ਸਨ ਧੋਣ ਵਾਲੇ ਤੇ ਭਾਈ ਸਧਾਰਨ ਆਪਣੇ ਨਾਲ ਲੈ ਗਿਆ ਹੈ।
ਬਹਿਰ ਪਖਾਰੇ ਜਲ ਕੇ ਸਾਥਾ,
ਤੇ ਬਾਹਰ ਜਾ ਕਰਕੇ ਤੇ ਪਾਣੀ ਨਾਲ ਧੋ ਦਿੱਤੇ ਹਨ।
ਨਿੱਕੇ ਬਿਮਲ ਪ੍ਰੇਮ ਔਰ ਧਾਰੇ,
ਚੰਗੇ ਤਰੀਕੇ ਨਾਲ ਹਿਰਦੇ ਦੇ ਵਿੱਚ ਪ੍ਰੇਮ ਧਾਰਨ ਕਰਕੇ ਤੇ ਧੋ ਕਰਕੇ ਤੇ ਬਿਮਲ ਮੈਲ ਤੋਂ ਰਹਿਤ ਕਰ ਦਿੱਤੇ ਹਨ।
ਆਤਮ ਸੰਗ ਸੁਕਾਏ ਸਵਾਰੇ,
ਧੁੱਪ ਦੇ ਨਾਲ ਸੁਕਾਰ ਕਰਕੇ ਤੇ ਸਵਾਰ ਕਰਕੇ
ਲੇਕਰ ਆਇਓ ਦਵੈ ਸਮੀਪਾ,
ਜਦੋਂ ਉਹ ਕੱਪੜੇ ਲੈ ਕਰਕੇ ਤੇ ਭਾਈ ਸਧਾਰਨ ਜੀ ਸਤਿਗੁਰਾਂ ਦੇ ਪਾਸ ਆਏ ਹਨ।
ਇੱਕ ਬੋਲੇ ਬੇਦੀ ਕੁਲ ਦੀਪਾ,
ਬੇਦੀ ਕੁਲ ਦੇ ਦੀਪਕ ਸਰੂਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਵੇਖ ਕਰਕੇ ਕਹਿਣ ਲੱਗੇ ਹਨ,
ਇਨਕੋ ਰੱਖੋ ਅੰਤਰ ਠੌਰੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਇਹ ਜਿਹੜੀਆਂ ਚਾਦਰਾਂ ਆਪ ਜੀ ਤੁਸੀਂ ਧੋ ਕੇ ਲਿਆਏ ਹੋ ਤੇ ਇਹਨਾਂ ਨੂੰ ਘਰ ਦੇ ਅੰਦਰ ਰੱਖ ਦੇਣਾ ਕਰੋ।
ਸਰਬ ਸਦਨ ਕੋ ਲਿੰਬ ਬਹੋਰੇ,
ਅਤੇ ਜਿਹੜਾ ਘਰ ਹੈ ਤੇ ਘਰ ਦੇ ਉੱਪਰ ਸਾਰੇ ਘਰ ਨੂੰ ਇਸ ਪ੍ਰਕਾਰ ਲਿਪਣਾ ਕਰੋ ਤੇ ਪੋਚਾ ਲਾਉਣਾ ਕਰੋ।
ਉੱਪਰ ਤਰੇ ਸਵੱਛ ਕੋ ਕਰੇ,
ਘਰ ਨੂੰ ਉੱਪਰ ਤੋਂ ਲੈ ਕਰਕੇ ਤੇ ਥੱਲੋਂ ਤੱਕ ਸਾਰਾ ਸਵੱਛ ਸਾਫ ਕਰ ਦਿਓ।
ਜਨਰਾ ਥੋਰ ਬਿਲਮ ਪਰ ਹਰੀਏ,
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਸੱਚਖੰਡ ਜਾਣ ਦੇ ਵਿੱਚ ਥੋੜੇ ਦਿਨ ਬਾਕੀ ਰਹਿ ਗਏ ਨੇ ਤੇ ਇਸ ਕਰਕੇ ਦੇਰੀ ਨਾ ਕਰੋ।
ਸੁਨਿਆ ਇਸ ਕੰਮ ਨੂੰ ਤੇ ਥਾਂ
ਗੁਰਾਂ ਦੀ ਆਗਿਆ ਸੁਣ ਕਰਕੇ ਤੇ ਇਸ ਪ੍ਰਕਾਰ ਉਸ ਥਾਂ ਤੇ ਭਾਈ ਸਧਾਰਨ ਜੀ ਆ ਗਏ ਹਨ।
ਜਿਸਮੈਂ ਟਿਕਹੀ ਜਹਾਂ ਗੁਸਾਈ,
ਜਿੱਥੇ ਆ ਕਰਕੇ ਰਾਤ ਦੇ ਸਮੇਂ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਹੁੰਦੇ ਸਨ।
ਅਰਗ ਪ੍ਰੀਤ ਔਰ ਬਹੁ ਕਰ ਦੀਨਾ,
ਹਿਰਦੇ ਵਿੱਚ ਬਹੁਤ ਪ੍ਰੇਮ ਧਾਰਨ ਕਰਕੇ ਤੇ ਵਿਹੜੇ ਦੇ ਵਿੱਚ ਭਾਈ ਸਧਾਰਨ ਜੀ ਨੇ ਬੋਕਰ ਦਿੱਤੀ ਹੈ।
ਸਰਬ ਸਦਨ ਪੁਰ ਲਿਪਣ ਕੀਨਾ,
ਜਿਹੜਾ ਸਾਰਾ ਸਦਨ ਘਰ ਸੀ ਤੇ ਇਸ ਪ੍ਰਕਾਰ ਘਰ ਨੂੰ ਲਿਪਣਾ ਕੀਤਾ ਹੈ।
ਉਰਦ ਤਰ੍ਹਾਂ ਸਵੱਛ ਕਰ ਸਾਰੇ,
ਘਰ ਉੱਪਰ ਤੋਂ ਲੈ ਕਰਕੇ ਤੇ ਥੱਲੇ ਤੱਕ ਸਾਰਾ ਹੀ ਸਵੱਛ ਸਾਫ ਪਵਿੱਤਰ ਕਰ ਦਿੱਤਾ ਹੈ।
ਗਯੋ ਬਹੁਰ ਜਹ ਮੂਖ ਉਦਾਰੇ,
ਫੇਰ ਜਿੱਥੇ ਮੁਕਤੀ ਦਾਤਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਠੇ ਹੋਏ ਸਨ ਤੇ ਭਾਈ ਸਧਾਰਨ ਜੀ ਉੱਥੇ ਗਏ ਹਨ।
ਹੱਥ ਜੋੜ ਕੇ ਬਚਨ ਬਖਾਨਾ,
ਤੇ ਭਾਈ ਸਧਾਰਨ ਜੀ ਤੇ ਇਸ ਪ੍ਰਕਾਰ ਹੱਥ ਜੋੜ ਕਰਕੇ ਸਤਿਗੁਰਾਂ ਨੂੰ ਕਹਿਣ ਲੱਗੇ ਹਨ।
ਕਰਮ ਲੋਕ ਲਿਓ ਕਿਰਪਾ ਨਿਧਾਨਾ,
ਇਹ ਕਿਰਪਾ ਦੀ ਖਾਨ, ਇਹ ਕਿਰਪਾ ਦੇ ਖਜ਼ਾਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਕਿਰਪਾ ਕਰਕੇ ਜੋ ਆਪ ਜੀ ਨੇ ਹੁਕਮ ਕੀਤਾ ਸੀ ਘਰ ਨੂੰ ਸਾਫ ਕਰਨ ਵਾਲਾ, ਤੇ ਘਰ ਦੀ ਜਿਹੜੀ ਸਾਰੀ ਸੇਵਾ ਹੈ ਉਦਾਸ ਨੇ ਕਰ ਦਿੱਤੀ ਹੈ ਤੇ ਆਪ ਜੀ ਜਾ ਕਰਕੇ ਵੇਖਣਾ ਕਰੋ।
ਵਾਹਿਗੁਰੂ ਨੂਨਤਾ ਤੇ ਮੈਂ ਕਹਿਵਾ,
ਮਹਾਰਾਜ ਘਰ ਦੀ ਸਫਾਈ ਕਰਦਿਆਂ ਹੋਇਆ ਸੇਵਾ ਕਰਦਿਆਂ ਹੋਇਆ ਜੇ ਉਹਦੇ ਵਿੱਚ ਕੋਈ ਊਣਤਾ ਹੀ ਰਹਿ ਗਈ ਹੈ,
ਜਿਹੋ ਬਤਾਏ ਸੁਧਾਰੋ ਤਹਿਵਾ,
ਆਪ ਜੀ ਕਿਰਪਾ ਕਰਕੇ ਵੇਖਣਾ ਕਰੋ ਤੇ ਵੇਖ ਕਰਕੇ ਸੱਚੇ ਪਾਤਸ਼ਾਹ ਜੀ ਵੇਖ ਕੇ ਮੈਨੂੰ ਦੱਸੋ ਤੇ ਕਿਤੇ ਜੇ ਊਣਤਾ ਹੀ ਰਹਿ ਗਈ ਹੈ ਤੇ ਆਪ ਜੀ ਕਹਿਣਾ ਕਰੋ ਤੇ ਮੈਂ ਦੁਬਾਰਾ ਸੇਵਾ ਕਰਾਂ।
ਸੁਣ ਕਰ ਉੱਠੇ ਕਿਰਪਾਲ ਵਿਸਾਲਾ,
ਬਹੁਤ ਭਾਰੀ ਕਿਰਪਾ ਕਰਨ ਵਾਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਤੇ ਭਾਈ ਸਧਾਰਨ ਦੇ ਪਾਸੋਂ ਇਸ ਪ੍ਰਕਾਰ ਬਚਨ ਸੁਣ ਕਰਕੇ ਤੇ ਉੱਠੇ ਹਨ।
ਰੁਚਿਰ ਬਣਾਈ ਪਿਖ ਧਰਮਸ਼ਾਲਾ,
ਤੇ ਜਿੱਥੇ ਬਹੁਤ ਸੁੰਦਰ ਧਰਮਸ਼ਾਲਾ ਬਣਾਈ ਹੋਈ ਸੀ, ਧਰਮ ਦਾ ਘਰ ਬਣਾਇਆ ਹੋਇਆ ਸੀ ਤੇ ਮਹਾਰਾਜ ਉੱਠੇ ਹਨ।
ਖੁਸ਼ੀ ਸਧਾਰਨ ਪਰ ਬਹੁ ਕਰਕੇ,
ਜਦੋਂ ਜਿਹੜਾ ਭਾਈ ਸਧਾਰਨ ਸੀ ਤੇ ਜਿਹਨੇ ਗੁਰੂ ਘਰ ਦੀ ਸੇਵਾ ਕੀਤੀ ਹੈ ਬਹੁਤ ਭਾਰੀ, ਤੇ ਉਹਦੇ ਉੱਪਰ ਮਹਾਰਾਜ ਨੇ ਬਹੁਤ ਖੁਸ਼ੀ ਕੀਤੀ, ਪ੍ਰਸੰਨ ਹੋਏ ਹਨ।
ਆਤਮ ਗਿਆਨ ਦੀਨ ਭ੍ਰਮ ਹਰ ਕੈ,
ਹਿਰਦੇ ਦੇ ਵਿੱਚੋਂ ਭਰਮ ਦਾ ਨਾਸ ਕਰ ਦਿੱਤਾ ਹੈ ਤੇ ਆਤਮਾ ਦਾ ਜਿਹੜਾ ਗਿਆਨ ਹੈ ਬ੍ਰਹਮ ਗਿਆਨ ਦੀ ਦਾਤ ਮਹਾਰਾਜ ਨੇ ਬਖਸ਼ਿਸ਼ ਕਰ ਦਿੱਤੀ ਹੈ।
ਆਏ ਪੁਨ ਚਲ ਦਲ ਕੀ ਸ਼ਾਨ,
ਜਿੱਥੇ ਪਿੱਪਲ ਦੀ ਬਹੁਤ ਘਣੀ ਸੰਘਣੀ ਛਾਂ ਸੀ ਤੇ ਆ ਕਰਕੇ ਸੱਚੇ ਪਾਤਸ਼ਾਹ ਜੀ ਉੱਥੇ ਆ ਗਏ ਹਨ।
ਬੈਠੀ ਸਿੱਖਣ ਸਭਾ ਸੁਹਾਏ,
ਜਿੱਥੇ ਸਿੱਖਾਂ ਦੀ ਬਹੁਤ ਸੋਹਣੀ ਸਭਾ ਸੋਭਨੀਕ ਹੋ ਰਹੀ ਹੈ ਤੇ ਮਹਾਰਾਜ ਉੱਥੇ ਆ ਕੇ ਬੈਠ ਗਏ ਨੇ।
ਬਹੁਤ ਕੀਰਤਨ ਨਾਮ ਪ੍ਰਤਾਪ,
ਇਸ ਪ੍ਰਕਾਰ ਪਰਮੇਸ਼ਰ ਦੇ ਨਾਮ ਦੇ ਪ੍ਰਤਾਪ ਹੈ ਜਿਹੜਾ ਤੇ ਕੀਰਤਨ ਹੋ ਰਿਹਾ ਹੈ।
ਜੇ ਸੁਣ ਬੈਠੀ ਤੀਨੋ ਤਾਪਾ,
ਇਸ ਤਰ੍ਹਾਂ ਕੀਰਤਨ ਹੋ ਰਿਹਾ ਹੈ ਤੇ ਨਾਮ ਦੇ ਪ੍ਰਤਾਪ ਨੂੰ ਸੁਣ ਕਰਕੇ ਤੇ ਜਿਹੜੇ ਤਿੰਨੇ ਤਾਪ ਨੇ ਆਦੀਆਂ ਵਿਆਧੀਆਂ ਉਪਾਧੀਆਂ ਤੇ ਤਿੰਨੇ ਤਾਪ ਨਾਸ ਹੋ ਜਾਂਦੇ ਹਨ।
ਦੋਹਰਾ ਨਿਤ ਪ੍ਰਤ ਜਿਵ ਵਿਵਹਾਰ ਹੈ ਤੈਸੀ ਚਲਿਓ ਸੋ ਜਾਏ,
ਨਿਤ ਪ੍ਰਤ ਜਿਸ ਪ੍ਰਕਾਰ ਸਤਿਗੁਰਾਂ ਦੇ ਘਰ ਦੀ ਮਰਿਆਦਾ ਸੀ ਅੰਮ੍ਰਿਤ ਵੇਲੇ ਉੱਠਣਾ, ਦੀਵਾਨ ਸੱਜਣਾ, ਕੀਰਤਨ ਹੋਣਾ, ਕਥਾ ਵਿਚਾਰਾਂ ਹੋਣੀਆਂ ਤੇ ਇਸੇ ਪ੍ਰਕਾਰ ਹੀ ਚੱਲਿਆ ਜਾ ਰਿਹਾ ਹੈ।
ਸਵਾ ਜਾਮ ਨਿਸ ਰਹੇ ਤੇ ਬੈਠੇ ਸ੍ਰੀ ਗੁਰੂ ਨਾਏ,
ਸਵਾ ਜਾਮ ਸਵਾ ਪਹਿਰ ਰਾਤ ਰਹਿੰਦਿਆਂ ਹੋਇਆ ਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਠਦੇ ਹਨ ਤੇ ਉੱਠ ਕਰਕੇ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਹਨ।
ਦੋਪੇ ਤਬ ਤੇ ਹੋਤ ਕੀਰਤਨ ਭਾਰੇ,
ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਜਾਗ ਪੈਂਦੇ ਹਨ, ਸਵੇਰੇ ਉੱਠ ਪੈਂਦੇ ਨੇ ਤੇ ਉਦੋਂ ਹੀ ਗੁਰੂ ਘਰ ਦੇ ਵਿੱਚ ਕੀਰਤਨ ਸ਼ੁਰੂ ਹੋ ਜਾਂਦਾ ਹੈ।
ਮਿਰਦੁਲ ਮਧੁਰ ਧੁਨ ਰਾਗ ਮਜਾਰੇ,
ਬਹੁਤ ਮਿਰਦੁਲ ਕੋਮਲ ਤੇ ਮਧੁਰ ਮਿੱਠੀਆਂ ਧੁਨਾਂ ਦੇ ਅਤੇ ਰਾਗ ਮਜਾਰੀ ਰਾਗਾਂ ਦੇ ਵਿੱਚ ਪਾ ਕਰਕੇ
ਹੁਣ ਜਪ ਤਪ ਹੋਵੇ ਧਿਆਨ ਗਿਆਨ ਸੋ ਧਿਆਨ,
ਤੇ ਫਿਰ ਇਸੇ ਪ੍ਰਕਾਰ ਬਾਣੀ ਦਾ ਤੇ ਨਾਮ ਦਾ ਜਾਪ ਹੁੰਦਾ ਹੈ ਤੇ ਤਪ ਇਸੇ ਪ੍ਰਕਾਰ ਸੇਵਾਵਾਂ ਹੁੰਦੀਆਂ ਗੁਰੂ ਘਰ ਦੇ ਅੰਦਰ ਤੇ ਗਿਆਨ ਤੇ ਧਿਆਨ ਦੀ ਚਰਚਾ ਹੁੰਦੀ ਹੈ।
ਬੈਠੇ ਸਿੱਖ ਕਰੇ ਪਾਲ ਗਨ,
ਸਿੱਖ ਜਿਹੜੇ ਨੇ ਤੇ ਸਤਿਗੁਰਾਂ ਦੇ ਪਾਸ ਬੈਠ ਕਰਕੇ ਤੇ ਇਸੇ ਤਰ੍ਹਾਂ ਨਾਮ ਦਾ ਜਾਪ ਕਰਦੇ, ਗੁਰਬਾਣੀ ਦਾ ਜਾਪ ਕਰਦੇ, ਗਿਆਨ ਦੀਆਂ ਵਿਚਾਰਾਂ ਗਿਆਨ ਗੋਸ਼ਟ ਹੁੰਦੀ ਹੈ ਤੇ ਇਸ ਪ੍ਰਕਾਰ ਧਿਆਨ ਹੈ ਜਿਹੜਾ ਸੋ ਇਸ ਪ੍ਰਕਾਰ ਦੀਆਂ ਸ਼ੁਭ ਵਿਚਾਰਾਂ ਹੋ ਰਹੀਆਂ ਹਨ।
ਬਾਦਤ ਤਾਰ ਬਜਾਵੇ ਪੰਨ,
ਇਸੇ ਪ੍ਰਕਾਰ ਜਿਹੜੇ ਹਨ ਬਾਦਤ ਤਾਰ ਤੇ ਤਾਰਾਂ ਨੂੰ ਵਜਾਉਣ ਵਾਲੇ ਤੰਤੀ ਸਾਜ ਵਜਾਉਣ ਵਾਲੇ ਜਿਹੜੇ ਰਾਗੀ ਹਨ ਤੇ ਇਸ ਪ੍ਰਕਾਰ ਹੱਥਾਂ ਦੇ ਨਾਲ ਸਾਜ ਵਜਾਉਂਦੇ ਹਨ।
ਵੈ ਆਨੰਦ ਉਤਸਵ ਵਿਦ ਨਨ,
ਇਸ ਤਰ੍ਹਾਂ ਅਨੇਕਾਂ ਵਿਧੀਆਂ ਤਰੀਕਿਆਂ ਦੇ ਨਾਲ ਤੇ ਉਤਸਵ ਖੁਸ਼ੀਆਂ ਹੁੰਦੀਆਂ ਨੇ ਗੁਰੂ ਘਰ ਅੰਦਰ ਤੇ ਆਨੰਦ ਪ੍ਰਸੰਨ ਹੁੰਦਾ ਹੈ।
ਇੱਕ ਓੰਕਾਰ ਪ੍ਰੀਤ ਰਸ ਪਾਗੇ,
ਇਸ ਤਰ੍ਹਾਂ ਜਿਹੜੇ ਸਾਰੇ ਸਿੱਖ ਨੇ ਤੇ ਪਰਮੇਸ਼ਰ ਇੱਕ ਓਂਕਾਰ ਹੈ ਜੋ ਉਹਦੀ ਪ੍ਰੇਮ ਰਸ ਦੇ ਵਿੱਚ ਸਾਰੇ ਸਿੱਖ ਪੈ ਗਏ ਹਨ।
ਸਵਸਤਰ ਹਿਰਦੇ ਅਨਰਾਗੇ,
ਤੇ ਰਾਤ ਦਿਨ ਪਰਮੇਸ਼ਰ ਦੇ ਚਰਨਾਂ ਦੇ ਨਾਲ ਹਿਰਦੇ ਕਰਕੇ ਜਿਹੜੇ ਸਿੱਖ ਨੇ ਤੇ ਉਹ ਅਨੁਰਾਗੇ ਪ੍ਰੇਮ ਕਰਦੇ ਹਨ।
ਦਰਸ਼ਨ ਕਰੇ ਮਲਣ ਤਾਂ ਭਾਗੀ,
ਤੇ ਸਤਿਗੁਰਾਂ ਦੇ ਜਿਹੜੇ ਦਰਸ਼ਨ ਹਨ ਉਹ ਕਰਦੇ ਨੇ ਤੇ ਸਤਿਗੁਰਾਂ ਦੇ ਦਰਸ਼ਨ ਦੇ ਨਾਲ ਜਿਹੜੀ ਮਲੀਨਤਾ ਹੈ ਮਲਣ ਤਾਂ ਭਾਗੀ, ਹਿਰਦੇ ਦੀ ਜਿਹੜੀ ਮੈਲ ਹੈ ਤੇ ਉਹ ਨਾਸ ਹੋ ਜਾਂਦੀ ਹੈ।
ਨੌਦਾ ਭਗਤ ਹਿਰਦੇ ਅਤ ਜਾਗੇ,
ਹਿਰਦੇ ਦੇ ਵਿੱਚ ਜਿਹੜੀ ਨੌਦਾ ਭਗਤੀ ਹੈ ਨੌ ਪ੍ਰਕਾਰ ਦੀ ਭਗਤੀ ਇਸ ਪ੍ਰਕਾਰ ਹਿਰਦੇ ਅੰਦਰ ਜਾਗੀ ਹੈ।
ਇੱਕ ਰੰਗ ਮੈਂ ਰੰਗੇ ਸਭ,
ਇਸ ਪ੍ਰਕਾਰ ਨੌ ਪ੍ਰਕਾਰ ਦੀ ਭਗਤੀ ਸਿਮਰਨ ਸਰਵਣ ਸਿਮਰਨ ਕੀਰਤਨ ਪਾਠ ਸੇਵ ਅਰਚਾਨ ਦਾਸਾ ਸਖਪਨ ਬੰਦਨਾ ਸਰਬ ਨਿਵੇਦਨ ਜਾਨ, ਇਹ ਨੌ ਪ੍ਰਕਾਰ ਦੀ ਭਗਤੀ ਹੈ। ਨਾਮ ਬਾਣੀ ਨੂੰ ਸੁਣਨਾ ਇਹ ਭਗਤੀ ਦਾ ਅੰਗ ਹੈ ਇੱਕ, ਸੋ ਇਸੇ ਪ੍ਰਕਾਰ ਸਿਮਰਨ ਕਰਨਾ ਕੀਰਤਨ ਕਰਨਾ ਚਰਨਾ ਕਮਲਾਂ ਦੀ ਸੇਵਾ ਕਰਨੀ, ਇਸੇ ਪ੍ਰਕਾਰ ਪਾਦ ਸੇਵ ਅਰਚਾਨ ਸੁਗੰਧੀਆਂ ਦਾ ਛਿੜਕਾ ਕਰਨਾ ਦਾਸਾ ਭਾਵ ਰੱਖਣਾ ਸਖਪਨ ਮਿੱਤਰਤਾ ਹੀ ਗੁਰੂ ਮਹਾਰਾਜ ਦੇ ਨਾਲ ਰੱਖਣੀ ਤੇ ਨਮਸਕਾਰ ਡੰਡੋਤ ਬੰਦਨਾ ਮੱਥਾ ਟੇਕਣਾ, ਇਸ ਪ੍ਰਕਾਰ ਬੰਦਨਾ ਇਹ ਭਗਤੀ ਦੇ ਵਿੱਚ ਆਉਂਦਾ ਹੈ ਤੇ ਸਰਬ ਨਿਵੇਦਨ ਜਾਂ ਸਾਰਾ ਕੁਝ ਤਨ ਮਨ ਧਨ ਗੁਰੂ ਮਹਾਰਾਜ ਨੂੰ ਅਰਪਣ ਕਰ ਦੇਣਾ, ਇਹ ਨੌ ਪ੍ਰਕਾਰ ਦੀ ਭਗਤੀ ਹੈ। ਤੇ ਹਿਰਦੇ ਦੇ ਵਿੱਚ ਗੁਰਸਿੱਖਾਂ ਦੇ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਤੇ ਜਿਹੜੀ ਮੈਲ ਹੈ ਉਹ ਰਹਿ ਜਾਂਦੀ ਹੈ ਤੇ ਹਿਰਦੇ ਵਿੱਚ ਨੌ ਪ੍ਰਕਾਰ ਦੀ ਭਗਤੀ ਜਾਗ ਪੈਂਦੀ ਹੈ। ਏਕ ਰੰਗ ਮੈਂ ਰੰਗੇ ਸਭ ਰੰਗੇ, ਇੱਕ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਪ੍ਰੇਮ ਰੰਗ ਦੇ ਵਿੱਚ ਜਿਹੜੇ ਸਾਰੇ ਗੁਰਸਿੱਖ ਨੇ ਇਸ ਪ੍ਰਕਾਰ ਰੰਗੇ ਗਏ ਹਨ।
ਦੁਆਇਤ ਭਾਵ ਔਰ ਆਏ ਨਾ ਕਾਵ,
ਹਿਰਦੇ ਦੇ ਵਿੱਚ ਕਦੀ ਵੀ ਦੁਆਇਤ ਭਾਵ ਦੂਜਾ ਪੁਣਾ ਨਹੀਂ ਆਉਂਦਾ ਹੈ।
ਭਈ ਬ੍ਰਿਖ ਜੋ ਸਿੱਖ ਉਪਕਾਰੇ,
ਬ੍ਰਿਖ ਨਾਮ ਦਰਖਤ ਦਾ ਹੈ, ਰੁੱਖ ਦੇ ਵਾਂਗੂ ਜਿਵੇਂ ਰੁੱਖ ਫਲਾਂ ਦੇ ਨਾਲ ਭਰ ਕਰਕੇ ਤੇ ਉਹਦੀਆਂ ਜਿਹੜੀਆਂ ਟਾਹਣੀਆਂ ਹੁੰਦੀਆਂ ਨੇ ਨਾ ਉਹ ਝੁਕ ਜਾਂਦੀਆਂ ਥੱਲੇ ਨੂੰ ਫਲਾਂ ਦੇ ਸਮੇਤ ਜਦੋਂ ਹੋਵੇ, ਇਸ ਪ੍ਰਕਾਰ ਜਿਹੜੇ ਗੁਰਸਿੱਖ ਨੇ ਤੇ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਕਰਕੇ ਗਿਆਨੀ ਬਣ ਕੇ ਤੇ ਨਿਮਰਤਾ ਵਿੱਚ ਆ ਜਾਂਦੇ ਹਨ। ਇਸ ਪ੍ਰਕਾਰ ਦਰਖਤਾਂ ਦੇ ਵਾਂਗੂ ਰੁੱਖਾਂ ਦੇ ਵਾਂਗੂ ਸਿੱਖ ਪਰਉਪਕਾਰੀ ਹੋਏ ਹਨ।
ਮੀਨ ਨੀਰ ਜਿਉਂ ਪ੍ਰੀਤ ਆਧਾਰ,
ਤੇ ਮੱਛੀ ਦੇ ਵਾਂਗੂ ਪ੍ਰੇਮ ਕਰਦੇ ਹਨ, ਜਿਵੇਂ ਮੱਛੀ ਦਾ ਪਾਣੀ ਦੇ ਨਾਲ ਪ੍ਰੇਮ ਹੁੰਦਾ, ਪਾਣੀ ਦੇ ਵਿੱਚ ਹੀ ਉਹ ਜੰਮਦੀ ਹੈ, ਪਾਣੀ ਦੇ ਵਿੱਚ ਹੀ ਉਹਦਾ ਪਾਲਣ ਪੋਸ਼ਣ ਹੁੰਦਾ, ਪਾਣੀ ਦੇ ਵਿੱਚ ਹੀ ਉਹ ਦੁੱਖ ਸੁੱਖ ਭੋਗਦੀ ਹੈ, ਪਾਣੀ ਦੇ ਵਿੱਚ ਹੀ ਉਹ ਮਰਦੀ, ਸਭ ਕੁਝ ਪਾਣੀ ਦੇ ਨਾਲ ਉਹਦਾ ਪਾਣੀ ਦੇ ਵਾਂਗ ਜਿਵੇਂ ਮੱਛੀ ਪਾਣੀ ਨਾਲ ਪ੍ਰੇਮ ਕਰਦੀ ਹੈ, ਇਸੇ ਪ੍ਰਕਾਰ ਜਿਹੜੇ ਗੁਰਸਿੱਖ ਨੇ ਉਹਨਾਂ ਦਾ ਪਰਮੇਸ਼ਰ ਦੇ ਚਰਨਾਂ ਨਾਲ ਇਸ ਪ੍ਰਕਾਰ ਦੀ ਪ੍ਰੀਤੀ ਹੈ ਮੱਛੀ ਦੇ ਪਾਣੀ ਵਾਂਗੂ। ਇਸ ਪ੍ਰਕਾਰ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਰਹਿੰਦੇ ਹਨ, ਆਧਾਰੀ ਪ੍ਰੇਮ ਦੇ ਆਸਰੇ ਹੀ ਰਹਿੰਦੇ ਹਨ।
ਨਾਮ ਜਪਤ ਚਾਤਰਕ ਕੀ ਭੰਤੇ,
ਚਾਤਰਕ ਜਿਹੜਾ ਬਬੀਹਾ ਹੈ ਚਾਤਰਕ ਦੇ ਵਾਂਗੂ ਪਰਮੇਸ਼ਰ ਦਾ ਨਾਮ ਜਪਦੇ ਹਨ।
ਲੇਖਾ ਬਾਣਕ ਗਿਆਨ ਦਿਨ ਰਾਤ,
ਅਤੇ ਦਿਨ ਰਾਤ ਬਾਣੀਏ ਦੇ ਵਾਂਗੂ ਇਸ ਪ੍ਰਕਾਰ ਗਿਆਨ ਧਿਆਨ ਇਕੱਠਾ ਕਰਦੇ, ਜਿਵੇਂ ਬਾਣੀਆਂ ਹੁੰਦਾ ਉਹਦਾ ਹਿਸਾਬ ਕਿਤਾਬ ਦੇ ਵਿੱਚ ਦਿਨ ਤੇ ਰਾਤ ਮਨ ਲੱਗਾ ਰਹਿੰਦਾ, ਬਾਣੀਆਂ ਗਿਣਤੀ ਦੇ ਵਿੱਚ ਲੱਗਾ ਰਹਿੰਦਾ ਦਿਨ ਤੋਂ ਲੈ ਕੇ ਸ਼ਾਮ ਤੱਕ। ਇਸੇ ਤਰ੍ਹਾਂ ਜਿਹੜੇ ਗੁਰਸਿੱਖ ਨੇ ਤੇ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ 24 ਘੰਟੇ ਹੀ ਸ਼ੁਭ ਗੁਣ ਹਨ ਜਿਹੜੇ ਉਹਨਾਂ ਨੂੰ ਇਕੱਠੇ ਕਰਨ ਦੇ ਵਿੱਚ ਬਾਣੀਆਂ ਦੇ ਵਾਂਗੂ ਗਿਆਨ ਦੀਆਂ ਗੱਲਾਂ ਜਿਵੇਂ ਨਾਲ ਜਿਹਦੇ ਨਾਲ ਗਿਆਨ ਪ੍ਰਾਪਤ ਹੋਵੇ, ਗਿਆਨ ਇਕੱਠਾ ਕਰਨ ਦੇ ਵਾਸਤੇ ਗੁਰਸਿੱਖ ਬਾਣੀ ਦੇ ਵਾਂਗੂ ਲੱਗੇ ਰਹਿੰਦੇ ਹਨ।
ਔਰ ਮੈਂ ਧਿਆਨ ਚਕੋਰ ਹੈ ਚੰਦੂ,
ਤੇ ਹਿਰਦੇ ਦੇ ਵਿੱਚ ਧਿਆਨ ਕਿਵੇਂ ਲਾਉਂਦੇ ਆ ਚਕੋਰ ਦੇ ਵਾਂਗੂ, ਜਿਵੇਂ ਚਕੋਰ ਚੰਦਰਮਾ ਦੇ ਵਾਂਗ ਵੱਲ ਇੱਕ ਟੱਕ ਦੇਖਦੀ ਰਹਿੰਦੀ ਹੈ, ਸੋ ਜਿਵੇਂ ਜਿਵੇਂ ਚੰਦਰਮਾ ਆਕਾਸ਼ ਤੋਂ ਲੈ ਕਰਕੇ ਇਸੇ ਤਰ੍ਹਾਂ ਘੁੰਮਦਾ ਉਵੇਂ ਉਵੇਂ ਜਿਹੜੀ ਚਕੋਰ ਆਪਣਾ ਸਿਰ ਘੁਮਾਈ ਜਾਂਦੀ ਹੈ, ਇਸੇ ਪ੍ਰਕਾਰ ਇੱਕ ਰਸ ਧਿਆਨ ਜਿਵੇਂ ਚੰਦਰਮਾ ਦੇ ਨਾਲ ਲਾਉਂਦੀ ਹੈ, ਤੇ ਗੁਰਸਿੱਖ ਹਨ ਜਿਹੜੇ ਇਸ ਪ੍ਰਕਾਰ ਪਰਮੇਸ਼ਰ ਦੇ ਚਰਨਾਂ ਦੇ ਨਾਲ ਤੇ ਇੱਕ ਰਸ ਬਿਰਤੀ ਦਾ ਲਾਈ ਰੱਖਦੇ ਹਨ, ਧਿਆਨ ਲਾ ਕੇ ਰੱਖਦੇ ਹਨ।
ਲੁਚਨ ਆਲ ਗੁਰਪਾਦ ਅਰਬਿੰਦੋ,
ਤੇ ਭੌਰੇ ਦੇ ਵਾਂਗੂ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਚਰਨਾਂ ਦੇ ਭੌਰੇ ਹੋਏ ਰਹਿੰਦੇ ਗੁਰਸਿੱਖਾਂ ਦੇ ਮਨ, ਜਿਵੇਂ ਭੌਰਾ ਕਮਲ ਦੇ ਫੁੱਲ ਉੱਪਰ ਗੂੰਜਦਾ ਰਹਿੰਦਾ ਉਹਦੇ ਉੱਪਰ ਮੰਡਰਾਉਂਦਾ ਰਹਿੰਦਾ ਤੇ ਰਸ ਲੈਂਦਾ, ਇਸੇ ਤਰ੍ਹਾਂ ਗੁਰਸਿੱਖਾਂ ਦਾ ਜਿਹੜਾ ਮਨ ਹੈ ਤੇ ਸਤਿਗੁਰਾਂ ਦੇ ਚਰਨਾਂ ਕਮਲਾਂ ਰੂਪੀ ਭੌਰੇ ਕਮਲ ਦੇ ਫੁੱਲ ਉੱਪਰ ਭੌਰਾ ਬਣਿਆ ਰਹਿੰਦਾ ਹੈ।
ਸਵਾਸਰ ਦੀ ਜੋ ਗੰਗਾ ਨੀਰੋ,
ਗੰਗਾ ਦਾ ਜਿਹੜਾ ਨੀਰੂ ਪਾਣੀ ਹੈ ਤੇ ਉਸ ਨੂੰ ਪਵਿੱਤਰ ਮੰਨਿਆ ਹੈ, ਤੇ ਇਸ ਤਰ੍ਹਾਂ ਗੁਰਸਿੱਖਾਂ ਦੇ ਜਿਹੜੇ ਹਿਰਦੇ ਨੇ ਤੇ ਉਹ ਗੰਗਾ ਦੇ ਵਾਂਗੂ ਪਵਿੱਤਰ ਹਨ।
ਅਰਥ ਸਹੋਦਰ ਜੋ ਪਰ ਪੀਰੋ,
ਤੇ ਜਿਵੇਂ ਸਕਾ ਭਰਾ ਪੀੜਾ ਨੂੰ ਦੂਰ ਕਰ ਦਿੰਦਾ, ਮੁਸੀਬਤ ਵੇਲੇ ਸਕਾ ਭਰਾ ਕੰਮ ਆਉਂਦਾ ਨਾ, ਇਸ ਪ੍ਰਕਾਰ ਜਿਹੜੇ ਗੁਰਸਿੱਖ ਨੇ ਤੇ ਸਕਿਆਂ ਭਰਾਵਾਂ ਦੇ ਵਾਂਗੂ ਪਰਾਇਆਂ ਦੀ ਜਿਹੜੀ ਪੀੜ ਹੈ ਦੁੱਖ ਹੈ ਆਪਣੇ ਸਕਿਆਂ ਭਰਾਵਾਂ ਨੂੰ ਸਮਝ ਕਰਕੇ ਤੇ ਪਰਾਈ ਪੀੜਾ ਨੂੰ ਦੂਰ ਕਰਦੇ ਹਨ।
ਰਾਗ ਕਰਤ ਪੁਲਕਤ ਤਨ ਐਸੇ,
ਪਰਮੇਸ਼ਰ ਦੇ ਨਾਲ ਪ੍ਰੇਮ ਕਰਦੇ ਹੋਏ ਤੇ ਸਰੀਰ ਦੇ ਜਿਹੜੇ ਰੁਮਾਵਲੀ ਹੈ ਸਰੀਰ ਦੇ ਰੌਂਗਟੇ ਹਨ ਇਸ ਪ੍ਰਕਾਰ ਖੜੇ ਹੋ ਜਾਂਦੇ ਹਨ।
ਪਰਮਾਨੰਦ ਮੈਂ ਜੋਗੀ ਜੈਸੇ,
ਜੋਗੀ ਹਨ ਜਿਹੜੇ ਇਸ ਪ੍ਰਕਾਰ ਸਵਾਸਾਂ ਨੂੰ ਦਸਵੇਂ ਦਵਾਰ ਦੇ ਅੰਦਰ ਚੜਾ ਕਰਕੇ ਤੇ ਪਰਮ ਆਨੰਦ ਵਿੱਚ ਜੋਗਾ ਆਨੰਦ ਵਿੱਚ ਮਗਨ ਹੁੰਦੇ ਆ, ਪਰਮ ਆਨੰਦ ਲੈਂਦੇ ਹਨ, ਰਸ ਪ੍ਰਾਪਤ ਕਰਦੇ ਨੇ, ਇਸ ਪ੍ਰਕਾਰ ਗੁਰਸਿੱਖਾਂ ਨੂੰ ਆਨੰਦ ਪ੍ਰਾਪਤ ਹੁੰਦਾ ਹੈ।
ਸੇਵਾ ਕਰੇ ਧਰੇ ਔਰ ਭਾਊ,
ਹਿਰਦੇ ਦੇ ਵਿੱਚ ਭਾਊ ਭਾਵਨਾ ਧਾਰ ਕਰਕੇ ਤੇ ਸਤਿਗੁਰਾਂ ਦੀ ਸੇਵਾ ਕਰਦੇ ਹਨ।
ਪਾਏ ਪਰਮ ਪਦ ਪ੍ਰਭੂ ਪਸਾਊ,
ਪ੍ਰਭੂ ਪਸਾਊ ਪਰਮੇਸ਼ਰ ਦੀ ਪ੍ਰਸੰਨਤਾ ਪ੍ਰਾਪਤ ਕਰਕੇ ਤੇ ਪਰਮ ਪਦਵੀ ਜਿਹੜੀ ਸਭ ਤੋਂ ਉੱਚੀ ਪਦਵੀ ਹੈ ਤੇ ਗੁਰਸਿੱਖ ਪ੍ਰਾਪਤ ਕਰ ਲੈਂਦੇ ਹਨ।
ਦੋਹਰਾ ਦਿਨ ਕੀ ਮਹਿਮਾ ਕਿਆ ਕਰੋ ਜੋ ਸਿੱਖ ਗੁਰੂ ਹਜ਼ੂਰ,
ਕਵੀ ਜੀ ਕਹਿ ਰਹੇ ਨੇ ਕਿ ਉਹਨਾਂ ਦੀ ਮਹਿਮਾ ਕੀ ਕਰੀਏ ਜਿਹੜੇ ਜੋ ਸਿੱਖ ਗੁਰੂ ਹਜ਼ੂਰ, ਜਿਹੜੇ ਗੁਰੂ ਦੇ ਸਿੱਖ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਰਹਿੰਦੇ ਨੇ, ਐਸੇ ਬ੍ਰਹਮ ਗਿਆਨੀ ਗੁਰਸਿੱਖਾਂ ਦੀ ਕੀ ਉਪਮਾ ਕਰਨੀ ਹੈ।
ਮਮਤ ਮਸ਼ਕ ਸਮਾਨ ਹੈ ਕਸ ਚਾਵੇ ਗਿਰਪੁਰ,
ਕਵੀ ਜੀ ਕਹਿੰਦੇ ਹਨ ਤੇ ਜਿਹੜੀ ਸਾਡੀ ਮਤ ਹੈ ਮਸ਼ਕ ਸਮਾਨ, ਮਸ਼ਕ ਨਾਮ ਹੈ ਮੱਛਰ ਦਾ, ਤੇ ਇਸ ਪ੍ਰਕਾਰ ਮੱਛਰ ਦੇ ਵਾਂਗੂ ਹੈ ਤੇ ਜਿਹੜੇ ਗੁਰਸਿੱਖ ਨੇ ਉਹ ਕਿੰਨਾ ਵਾਂਗੂ ਨੇ, ਉਹ ਪਹਾੜ ਦੇ ਵਾਂਗੂ ਨੇ, ਭਾਰੇ ਨੇ, ਤੇ ਮੱਛਰ ਪਹਾੜ ਨੂੰ ਕਿਵੇਂ ਚੁੱਕ ਸਕਦਾ। ਇਸ ਪ੍ਰਕਾਰ ਗੁਰਸਿੱਖਾਂ ਦੀ ਜਿਹੜੀ ਵਡਿਆਈ ਹੈ, ਗੁਰਸਿੱਖਾਂ ਦੀ ਮਹਿਮਾ ਉਹ ਪਹਾੜ ਦੇ ਵਾਂਗੂ ਹੈ ਤੇ ਮੈਂ ਹਾਂ ਜਿਹੜਾ ਮੱਛਰ ਦੇ ਵਾਂਗੂ
ਹਾਂ। ਆਸਾ ਨਾਸੀ ਐਸੇ,
ਉਹਨਾਂ ਦੇ ਗੁਰਸਿੱਖਾਂ ਦੇ ਮਨਾਂ ਦੇ ਅੰਦਰੋਂ ਤ੍ਰਿਸ਼ਨਾ ਜਿਹੜੀ ਤੇ ਆਸਾ ਦੋ ਪ੍ਰਕਾਰ ਦੀਆਂ ਚੀਜ਼ਾਂ, ਤ੍ਰਿਸ਼ਨਾ ਹੁੰਦੀ ਜਿਹੜੀ ਮਿੰਟ ਮਿੰਟ ਤੇ ਫੁਰੇ, ਆਸਾ ਹੁੰਦੀ ਦੀਰਘ ਕਾਲ ਦੀ ਲੰਮੇ ਸਮੇਂ ਤੋਂ ਜਿਹੜੀ ਲੱਗੀ ਹੋਵੇ, ਇਸ ਪ੍ਰਕਾਰ ਦੋਵੇਂ ਚੀਜ਼ਾਂ ਇਸ ਪ੍ਰਕਾਰ ਨਾਸ਼ ਹੋ ਗਈਆਂ ਹਨ।
ਬੈਨ ਤੇ ਹਨ ਔਰ ਗਨ ਜੈਸੇ,
ਇਸ ਪ੍ਰਕਾਰ ਬੈਨ ਤੇ ਨਾਮ ਗਰੜ ਦਾ ਹੈ, ਗਰੜ ਜਿਵੇਂ ਸੱਪ ਨੂੰ ਖਾ ਜਾਂਦਾ ਸੱਪ ਦਾ ਨਾਸ਼ ਕਰ ਦਿੰਦਾ, ਇਸ ਪ੍ਰਕਾਰ ਗਰੜ ਦੇ ਵਾਂਗੂ ਗੁਰੂ ਦਾ ਸ਼ਬਦ ਹੈ ਤੇ ਤ੍ਰਿਸ਼ਨਾ ਆਸਾਵਾਂ ਜਿਹੜੀਆਂ ਸੱਪਾਂ ਦੇ ਵਾਂਗੂ ਨੇ ਤੇ ਗੁਰੂ ਦੇ ਸ਼ਬਦ ਨਾਲ ਇਸ ਪ੍ਰਕਾਰ ਨਾਸ ਹੋ ਗਈਆਂ ਹਨ।
ਕਾਮ ਕ੍ਰੋਧ ਲੋਭ ਹੰਕਾਰ,
ਇਹ ਜਿਹੜੇ ਚਾਰੇ ਹਨ ਕਾਮ ਕ੍ਰੋਧ ਤੇ ਲੋਭ ਤੇ ਹੰਕਾਰ,
ਸਹਿਤ ਅਵਿਦਿਆ ਮੋਹ ਨਿਰਪਾਰ,
ਤੇ ਮੋਹ ਜਿਹੜਾ ਰਾਜਾ ਇਹ ਪੰਜੇ ਜਿਹੜੇ ਹਨ ਤੇ ਇਹ ਅਗਿਆਨਤਾ ਨੂੰ ਪੈਦਾ ਕਰਨ ਵਾਲੇ ਆ, ਇਹ ਪੰਜੇ ਜਿਹੜੇ ਮਨ ਵਿੱਚ ਪ੍ਰਬਲ ਹੋਣ ਤੇ ਉਹਦੇ ਉਸ ਹਿਰਦੇ ਦੇ ਵਿੱਚ ਅਗਿਆਨ ਪੈਦਾ ਹੁੰਦਾ, ਗਿਆਨ ਦਾ ਨਾਸ ਕਰਨ ਵਾਲੇ ਨੇ, ਇਸ ਪ੍ਰਕਾਰ ਅਵਿਦਿਆ ਦੇ ਸਮੇਤ ਪੰਜੇ ਹੀ।
ਹਿੰਸਾ ਕੁਰ ਪਿਸਣਤਾ ਨਿੰਦਾ,
ਹਿੰਸਾ ਜੀਵਾਂ ਨੂੰ ਮਾਰਨਾ, ਜ਼ੁਲਮ ਕਰਨਾ, ਕੂਰ ਨਾਮ ਝੂਠ ਬੋਲਣ ਦਾ, ਝੂਠ ਬੋਲਣਾ ਤੇ ਪਿਛਨਤਾ ਇਸੇ ਤਰ੍ਹਾਂ ਚੁਗਲੀ ਕਰਨੀ ਤੇ ਨਿੰਦਿਆ, ਇਹ ਜਿਹੜੀਆਂ ਚੀਜ਼ਾਂ ਹਨ।
ਸਿੱਖੀ ਮਾਗ ਪਿਖ ਇਨਕੂ ਚਿੰਤਾ,
ਸਿੱਖੀ ਦਾ ਰਸਤਾ ਵੇਖ ਕਰਕੇ, ਸਿੱਖੀ ਨੂੰ ਵੇਖ ਕਰਕੇ ਇਹਨਾਂ ਚੀਜ਼ਾਂ ਨੂੰ ਚਿੰਤਾ ਲੱਗ ਗਈ ਹੈ ਵੀ ਹੁਣ ਇਹ ਬੰਦੇ ਨੇ ਸਿੱਖੀ ਧਾਰਨ ਕਰ ਲਈ ਹੈ ਤੇ ਇਸ ਹਿਰਦੇ ਦੇ ਵਿੱਚ ਅਸੀਂ ਨਿਵਾਸ ਕਰਦੇ ਹਾਂ। ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੰਜੇ ਨਿਵਾਸ ਕਹਿੰਦੇ ਅਸੀਂ ਕਰਦੇ ਹਾਂ। ਚੁਗਲੀ ਕਹਿੰਦੀ ਮੈਂ ਵੀ ਉੱਥੇ ਵੱਸਦੀ ਹਾਂ, ਨਿੰਦਾ ਵੀ ਵੱਸਦੀ ਹੈ, ਝੂਠ ਵੀ ਵੱਸਦਾ, ਇਸੇ ਪ੍ਰਕਾਰ ਹਿੰਸਾ ਵੀ ਵੱਸਦੀ ਹੈ ਤੇ ਸਿੱਖੀ ਧਾਰਨ ਕਰ ਲਈ ਤੇ ਇਹਨਾਂ ਨੂੰ ਚਿੰਤਾ ਲੱਗ ਗਈ ਵੀ ਹੁਣ ਇਹਨੇ ਸਿੱਖੀ ਧਾਰਨ ਕਰ ਲਈ ਹੈ, ਇਹਦੇ ਅੰਦਰ ਆ ਜਾਣੇ ਨੇ ਸ਼ੁਭ ਗੁਣ ਤੇ ਹੁਣ ਅਸੀਂ ਕਿੱਧਰ ਜਾਵਾਂਗੇ, ਇਸ ਪ੍ਰਕਾਰ ਇਹਨਾਂ ਨੂੰ ਚਿੰਤਾ ਹੋਈ ਹੈ।
ਕੇਹਰ ਗਰਜਨ ਤੇ ਜਿਉ ਕਰੇ,
ਇਸ ਤਰ੍ਹਾਂ ਕੇਹਰ ਨਾਮ ਸ਼ੇਰ ਦਾ ਹੈ, ਜਿਵੇਂ ਸ਼ੇਰ ਗੱਜਦਾ ਤੇ ਉਦੋਂ ਹਾਥੀ ਹੁੰਦੇ ਹਨ ਜਿਹੜੇ, ਭਾਵੇਂ ਹਾਥੀਆਂ ਦੇ ਝੁੰਡ ਹੋਣ ਤੇ ਇੱਕ ਹੀ ਸ਼ੇਰ ਗਰਜ ਮਾਰੇ ਤੇ ਉਹਨਾਂ ਹਾਥੀਆਂ ਨੂੰ ਇਸ ਪ੍ਰਕਾਰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ।
ਹੋਏ ਪੁੰਜ ਤਦਪ ਖਰ ਵਰੇ,
ਇੱਕ ਸ਼ੇਰ ਦੀ ਗਰਜ ਨਾਲ ਤੇ ਸਮੂਹ ਜਿਹੜੇ ਸਾਰੇ ਆਸੀ ਹਨ ਤੇ ਉਹਨਾਂ ਅੰਦਰ ਖਲਬਲੀ ਮੱਚ ਜਾਂਦੀ ਹੈ।
ਗੁਰ ਪ੍ਰਤਾਪ ਸਿੱਖ ਕਰ ਕਲ ਕਾਲਾ,
ਇਸ ਤਰ੍ਹਾਂ ਜਿਵੇਂ ਹਾਥੀ ਕੰਬ ਜਾਂਦੇ ਇੱਕ ਸ਼ੇਰ ਦੀ ਗਰਜ ਨਾਲ, ਤੇ ਇਵੇਂ ਸਤਿਗੁਰਾਂ ਦੇ ਪ੍ਰਤਾਪ ਨੂੰ ਵੇਖ ਕਰਕੇ ਕਲਯੁਗ ਦੇ ਸਮੇਂ ਅੰਦਰ
ਦੁਰਬਲ ਹੋਈ ਨਿਰਬਲੈ ਬੇਹਾਲਾ,
ਤੇ ਕਲਯੁਗ ਦਾ ਸਮਾਂ ਦੁਰਬਲ ਹੋ ਗਿਆ ਹੈ, ਬਲ ਤੋਂ ਰਹਿਤ ਹੋ ਗਿਆ ਹੈ ਤੇ ਇਹਦਾ ਬੁਰਾ ਹਾਲ ਹੋ ਗਿਆ ਹੈ।
ਗਿਆਨ ਵਿਰੋਧੀ ਜੇ ਜਗ ਮਾਏ,
ਜਿਹੜੇ ਗਿਆਨ ਦੇ ਵਿਰੋਧੀ ਚੀਜ਼ਾਂ ਨੇ ਸੰਸਾਰ ਦੇ ਅੰਦਰ,
ਦੋਹਰਾ ਸ੍ਰੀ ਨਾਨਕ ਦਰਸ਼ਨ ਉਦਤ ਭਗਤ ਤਰੰਗ ਗੰਭੀਰ,
ਇਸ ਤਰ੍ਹਾਂ ਜਿਹੜੇ ਗਿਆਨ ਦੀਆਂ ਵਿਰੋਧੀ ਚੀਜ਼ਾਂ ਨੇ ਨਾ, ਉਹਨਾਂ ਸਭੇ ਨੂੰ ਕੋਈ ਚਿੰਤਾ ਅਵਗਾਹੀ, ਤੇ ਸਾਰਿਆਂ ਨੂੰ ਇਸ ਪ੍ਰਕਾਰ ਚਿੰਤਾ ਪੈ ਗਈ ਹੈ ਵੀ ਹੁਣ ਅਸੀਂ ਕਿੱਧਰ ਜਾਵਾਂਗੇ, ਗੁਰੂ ਦੇ ਪ੍ਰਤਾਪ ਨਾਲ ਨਾਸ ਹੋ ਜਾਣਾ ਹੈ। ਇਸੇ ਤਰ੍ਹਾਂ ਸ੍ਰੀ ਗੁਰੂ ਨਾਨਕ ਦਰਸ਼ਨ ਉਦਤ ਭਗਤ ਤਰੰਗ ਗੰਭੀਰ, ਸ੍ਰੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਰਸ਼ਨ ਹਨ ਜਿਹੜੇ ਇਹ ਸਮੁੰਦਰ ਦੇ ਵਾਂਗੂ ਨੇ, ਜਿਵੇਂ ਸਮੁੰਦਰ ਦੇ ਅੰਦਰ ਲਹਿਰਾਂ ਉੱਠਦੀਆਂ ਨੇ, ਇਵੇਂ ਗੁਰਸਿੱਖਾਂ ਦੇ ਹਿਰਦਿਆਂ ਦੇ ਵਿੱਚ ਸਤਿਗੁਰਾਂ ਦੇ ਦਰਸ਼ਨਾਂ ਰੂਪੀ ਸਮੁੰਦਰ ਨੂੰ ਪਾ ਕਰਕੇ ਤੇ ਭਗਤੀ ਰੂਪੀ ਤਰੰਗਾਂ ਉੱਠਦੀਆਂ ਹਨ, ਗੰਭੀਰ ਡੂੰਘੀਆਂ।
ਗਿਆਨ ਇੰਦ ਪ੍ਰਦ ਰਿਦ ਵਿਖੈ ਕਾਮ ਮੋਹ ਗਤ ਪੇਰ,
ਇਸ ਤਰ੍ਹਾਂ ਜਦੋਂ ਚੰਦਰਮਾ ਹੋਵੇ ਤੇ ਚੰਦਰਮਾ ਦੇ ਨਾਲ ਸਮੁੰਦਰ ਦੇ ਜਵਾਹਰ ਪਾਟ ਆਉਂਦਾ, ਸੋ ਧਰਤੀ ਚੰਦਰਮਾ ਇੱਕ ਸੇਧ ਵਿੱਚ ਹੋਣ ਤੇ ਉਦੋਂ ਜਿਹੜਾ ਸਮੁੰਦਰ ਨੂੰ ਖਿੱਚ ਪੈਂਦੀ ਹੈ, ਉਛਾਲੇ ਮਾਰਦਾ ਹੈ। ਇਸ ਪ੍ਰਕਾਰ ਸਤਿਗੁਰਾਂ ਦੇ ਦਰਸ਼ਨ ਹਨ ਜਿਹੜੇ ਇਹ ਸਮੁੰਦਰ ਦੇ ਵਾਂਗੂ ਨੇ, ਤੇ ਭਗਤੀ ਰੂਪ ਤਰੰਗਾਂ ਨੇ, ਤੇ ਗਿਆਨ ਰੂਪ ਇਹ ਚੰਦਰਮਾ ਹੈ। ਇਸ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਹਿਰਦੇ ਦੇ ਵਿੱਚ ਭਗਤੀ ਰੂਪ ਤਰੰਗਾਂ ਪ੍ਰਗਟ ਹੁੰਦੀਆਂ ਜਦੋਂ ਗਿਆਨ ਦਾ ਚੰਦਰਮਾ ਹਿਰਦੇ ਵਿੱਚ ਚੜ੍ਹਦਾ ਹੈ, ਤੇ ਕਾਮ ਮੋਹ ਗਤ ਪੀਰ, ਤੇ ਮੋਹ ਦੀ ਜਿਹੜੀ ਪੀੜਾ ਹੈ ਇਹ ਤਪਸ਼ ਵਾਂਗੂ, ਕਾਮ ਨਾਮ ਤਪਸ਼ ਦਾ ਇਹ ਤਪਸ਼ ਵਾਂਗੂ ਹੈ, ਤੇ ਗਤ ਨਾਮ ਨਾਸ ਦਾ ਇਹ ਨਾਸ ਹੋ ਜਾਂਦੀ ਹੈ।
ਤੋਪੇ ਚਿਤ ਚਕੋਰ ਚਿਤਵਤ ਚੱਖ ਸਾਰੇ,
ਚਿਤ ਦੇ ਵਿੱਚ ਚਕੋਰਾਂ ਦੇ ਵਾਂਗੂ ਹੋ ਕਰਕੇ, ਤੇ ਜਿਹੜੇ ਸਾਰੇ ਗੁਰਸਿੱਖ ਹਨ ਚੱਖ ਨੇਤਰਾਂ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਹਨ।
ਦੇਖੈ ਮਨੋਰਥ ਕੋਕ ਦੁਖਾਰੇ,
ਤੇ ਜਦੋਂ ਇਸ ਪ੍ਰਕਾਰ ਚਕੋਰ ਹੋਵੇ ਤੇ ਉਸ ਵਕਤ ਜਿਹੜੇ ਹੁੰਦੇ ਹਨ ਕੋਕ ਚਕਵਾ ਤੇ ਚਕਵੀ, ਉਹਨਾਂ ਦਾ ਸੂਰਜ ਦੇ ਨਾਲ ਪ੍ਰੇਮ ਬੰਨਿਆ, ਉਹ ਸੂਰਜ ਜਦੋਂ ਚੜ੍ਹਦਾ ਤੇ ਸੂਰਜ ਦੇ ਚੜ੍ਹਨ ਦੇ ਨਾਲ ਚਕਵਾ ਤੇ ਚਕਵੀ ਨੂੰ ਸੁੱਖ ਪ੍ਰਾਪਤ ਹੁੰਦਾ, ਤੇ ਹੁਣ ਚੰਦਰਮਾ ਚੜ੍ਹਿਆ ਤੇ ਚਕਵਾ ਚਕਵੀ ਨੂੰ ਦੁੱਖ ਹੁੰਦਾ, ਤੇ ਸਿੱਖਾਂ ਦੇ ਜਿਹੜੇ ਚਿੱਤ ਨੇ ਚਕੋਰਾਂ ਦੀ ਨਿਆਈ ਹੋਏ ਨੇ, ਤੇ ਜਿਹੜੇ ਵਿਸ਼ਿਆਂ ਦੇ ਹਿਰਦਿਆਂ ਵਿੱਚ ਮਨੋਰਥ ਨੇ, ਵਿਸ਼ਿਆਂ ਦੇ ਸੰਕਲਪ ਇਹ ਚਕਵਾ ਤੇ ਚਕਵੀ ਵਾਂਗੂ ਨੇ, ਸਤਿਗੁਰਾਂ ਦੇ ਦਰਸ਼ਨਾਂ ਦੇ ਨਾਲ ਇਹਨਾਂ ਵਿਸ਼ਿਆਂ ਨੂੰ ਦੁੱਖ ਹੁੰਦਾ ਹੈ।
ਦੁੱਖ ਸੁਖ ਸੰਤਾ ਜੌਨ ਸੁਹਾਏ,
ਸਤਿਗੁਰਾਂ ਦੇ ਦਰਸ਼ਨ ਚੰਦਰਮਾ ਦੇ ਵਾਂਗੂ ਨੇ, ਤੇ ਜਿਹੜਾ ਦੁੱਖ ਸੁੱਖ ਹੈ ਇਹਨੂੰ ਬਰਾਬਰ ਜਾਣਨਾ, ਦੁੱਖ ਤੇ ਸੁੱਖ, ਸੋ ਇਸ ਪ੍ਰਕਾਰ ਉਹਦੇ ਵਿੱਚ ਬਿਰਤੀ ਸਮਾਨ ਰੱਖਣੀ, ਇਹਨੂੰ ਇਹਦਾ ਨਾਮ ਗਿਆਨ ਹੈ, ਸੋ ਇਸ ਪ੍ਰਕਾਰ ਇਹ ਬਰਾਬਰਤਾ ਹੀ ਹੈ ਜਿਹੜੀ ਰੱਖਣੀ, ਦੁੱਖ ਸੁੱਖ ਵਿੱਚ ਬਿਰਤੀ ਨੂੰ ਸਮਾਨ ਰੱਖਣਾ ਇਹ ਜੌਨ, ਜੌਨ ਨਾਮ ਚਾਂਦਨੀ ਦਾ ਆਇਆ ਹੈ, ਜਿਵੇਂ ਚੰਦਰਮਾ ਚੜ੍ਹਨ ਦੇ ਨਾਲ ਚਾਂਦਨੀ ਵੀ ਆਉਂਦੀ ਹੈ, ਦੁੱਖ ਸੁੱਖ ਦੇ ਵਿੱਚ ਬਿਰਤੀ ਸਮਾਨ ਰਹਿਣੀ ਇਹ ਚਾਨਣੀ ਹੈ, ਸੁਹਾਈ ਸੋਭਨੀਕ
ਦ੍ਵੈਤ ਦੁਹਾਗਣ ਕੋ ਦੁਖਦਾਏ,
ਚੰਦਰਮਾ ਦੀਆਂ ਕਿਰਨਾਂ ਜਿਹੜੀਆਂ ਦੁਹਾਗਣ ਇਸਤਰੀਆਂ ਹੁੰਦੀਆਂ ਉਹਨਾਂ ਵਿਛੋੜੇ ਵਾਲੀਆਂ, ਉਹਨਾਂ ਨੂੰ ਦੁੱਖ ਦਿੰਦੀਆਂ ਨੇ। ਇਸ ਪ੍ਰਕਾਰ ਜਿਹੜੀ ਦ੍ਵੈਤ ਭਾਵਨਾ ਹੈ, ਦੁਚਿੱਤੀ ਦੁਬਧਾ ਰੂਪ ਦੁਹਾਗਣ ਹੈ, ਤੇ ਇਹਨੂੰ ਇਸ ਪ੍ਰਕਾਰ ਦੁੱਖ ਹੁੰਦਾ ਹੈ।
ਸਮਤ ਸੁਹਾਗਣ ਕੋ ਸੁਖਕਾਰੇ,
ਸੁਹਾਗਣਾਂ ਨੂੰ ਸੋਭਨੀਕ ਨੇ, ਸਮਤ ਸ੍ਰੇਸ਼ਟ ਜਿਹੜੀ ਮਤ ਹੈ ਤੇ ਇਹ ਸੁਹਾਗਣ ਵਾਂਗੂ ਹੈ, ਇਸ ਪ੍ਰਕਾਰ ਇਹਨਾਂ ਨੂੰ ਸੁਖਕਾਰੀ ਸੁਖ ਕਰਨ ਵਾਲੀ ਹੈ।
ਸੁਭਗੁਣ ਖਿਰੀ ਕੁਮੁਦਨੀ ਬਾਰੇ,
ਤੇ ਚੰਦਰਮਾ ਦੀ ਚਾਂਦਨੀ ਦੇ ਵਿੱਚ ਕੁਮੁਦਨੀਆਂ ਹੁੰਦੀਆਂ ਜਿਹੜੀਆਂ ਰਾਤ ਨੂੰ ਖਿੜਨ ਵਾਲੇ ਫੁੱਲ, ਉਹਨਾਂ ਦਾ ਨਾਮ ਕੁਮੁਦਨੀਆਂ ਹੈ। ਇਸ ਪ੍ਰਕਾਰ ਰਾਤ ਨੂੰ ਸਿੱਖੀ ਦੇ ਵਿੱਚ ਸੁਭ ਗੁਣਾਂ ਦੀ ਜਿਹੜੀ ਕੁਮੁਦਨੀਆਂ ਹਨ, ਇਸ ਪ੍ਰਕਾਰ ਖਿੜੀਆਂ ਹਨ ਕਵੀਆਂ।
ਇਸ ਵਿੱਚ ਸਤਿਯੁਗ ਪੁਰ ਕਰਤਾਰਾ,
ਇਸ ਤਰੀਕੇ ਨਾਲ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਰਤਾਰਪੁਰ ਦੇ ਅੰਦਰ ਹੁਣ ਕਲਯੁਗ ਦੇ ਸਮੇਂ ਦੇ ਵਿੱਚ ਤੇ ਸਤਿਯੁਗ ਵਰਤਾ ਦਿੱਤਾ ਹੈ।
ਵਰਤਾਇਓ ਤੇ ਕਾਲ ਉਦਾਰਾ,
ਸ੍ਰੇਸ਼ਟ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਤੇ ਕਰਤਾਰਪੁਰ ਅੰਦਰ ਇਸ ਪ੍ਰਕਾਰ ਸਤਿਯੁਗ ਵਰਤ ਗਿਆ ਹੈ।
ਜਿਸ ਨਿਸ ਗੁਰ ਜਾਗੇ ਕੀਏ ਮੱਜਨ,
ਉਸ ਰਾਤ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨੇਤਰ ਉੱਠੇ ਹਨ ਤੇ ਮੱਜਨ ਇਸ਼ਨਾਨ ਕੀਤਾ ਹੈ।
ਮਿਲੀ ਆਨ ਸਭ ਹੀ ਤਾਜ ਤਬ ਸੱਜਣ,
ਸਾਰੇ ਹੀ ਜਿਹੜੇ ਸੱਜਣਾ ਦੇ ਵਾਂਗੂ ਗੁਰਸਿੱਖ ਸਨ ਤੇ ਉਹ ਆ ਕਰਕੇ ਸਤਿਗੁਰਾਂ ਨੂੰ ਮਿਲੇ ਹਨ।
ਬਹੁਤ ਕੀਰਤਨ ਕੀ ਧੁਨ ਭੋਰੇ,
ਕੀਰਤਨ ਦੀ ਬਹੁਤ ਸਾਰੀ ਇਸ ਪ੍ਰਕਾਰ ਡੂੰਘੀ ਧੁਨੀ ਹੋ ਰਹੀ ਹੈ।
ਭਾਵ ਸੋ ਭਗਤ ਗਿਆਨ ਕੇ ਪੂਰੇ,
ਕੀਰਤਨ ਦੇ ਵਿੱਚ ਪ੍ਰੇਮ ਭਰਿਆ ਹੋਇਆ ਹੈ, ਗਿਆਨ ਦੇ ਨਾਲ ਭਗਤੀ ਦੇ ਨਾਲ ਕੀਰਤਨ ਵਿੱਚ ਧੁਨਾਂ ਹਨ ਜਿਹੜੀਆਂ ਭਰੀਆਂ ਹੋਈਆਂ ਹਨ।
ਪ੍ਰੇਮ ਔਰ ਮੋਦ ਵਡਹਾਏ,
ਹਿਰਦੇ ਦੇ ਵਿੱਚ ਗੁਰਸਿੱਖਾਂ ਨੇ ਪ੍ਰੇਮ ਧਾਰਨ ਕੀਤਾ ਤੇ ਮੋਦ ਵਡਾਈ, ਬਹੁਤ ਸਾਰਾ ਆਨੰਦ ਵਧਾਇਆ ਹੋਇਆ ਹੈ।
ਕਿਤਕ ਸੁਣੇ ਕਿਤਕ ਮੁਖ ਗਾਏ,
ਕਿੰਨੇ ਹੀ ਗੁਰਸਿੱਖ ਜਿਹੜੇ ਹਨ ਉਹ ਦੀਵਾਨ ਦੇ ਵਿੱਚ ਬੈਠ ਕਰਕੇ ਤੇ ਕੀਰਤਨ ਸੁਣਦੇ ਨੇ ਤੇ ਕੁਝ ਹਨ ਜਿਹੜੇ ਉਹ ਇਸ ਪ੍ਰਕਾਰ ਗਾ ਰਹੇ ਹਨ।
ਦੇਸ਼ਨ ਬੈਠੇ ਸੋਚ ਵਿਮੋਚਨ,
ਸੋਚਾਂ ਨੂੰ ਚਿੰਤਾਵਾਂ ਨੂੰ ਕੱਟਣ ਵਾਲੇ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਵਕਤ ਬੈਠੇ ਹਨ।
ਸੋਚਾਂ ਹੁੰਦੇ ਕਮਲ ਦਲ ਲੋਚਨ,
ਇਸ ਪ੍ਰਕਾਰ ਸੁਣਦਿਆਂ ਹੋਇਆ ਤੇ ਕਮਲ ਸਰੀਖੇ ਚੌੜੇ ਨੇਤਰ ਸਤਿਗੁਰਾਂ ਨੇ ਬੰਦ ਕਰ ਲਏ ਹਨ।
ਲਗੀ ਸਮਾਧਿ ਅਖੰਡ ਸਰੂਪ,
ਅਖੰਡ ਅਖੰਡ ਨਾਮ, ਅਖੰਡ ਨਾਮ ਟੁਕੜਿਆਂ ਦਾ ਤੇ ਨਾ ਟੁਕੜਿਆਂ ਦੇ ਵਿੱਚ, ਨਾ ਕੱਟਣ ਯੋਗ ਜੋ ਪਰਮੇਸ਼ਰ ਹੈ ਤੇ ਉਹਦੇ ਸਰੂਪ ਦੇ ਵਿੱਚ ਤੇ ਸਤਿਗੁਰਾਂ ਦੀ ਅਖੰਡ ਇੱਕ ਰਸ ਸਮਾਧੀ ਲੱਗ ਗਈ ਹੈ।
ਜੇਤੇ ਜਾਣੇ ਆਨੰਦ ਅਨੂਪ,
ਤੇ ਜਿਸ ਪਰਮੇਸ਼ਰ ਦੀ ਸਰੂਪ ਨੂੰ ਜਾਣਨ ਦੇ ਨਾਲ ਤੇ ਪਰਮ ਆਨੰਦ ਪ੍ਰਾਪਤ ਹੁੰਦਾ ਹੈ ਉਪਮਾ ਤੋਂ ਰਹਿਤ।
ਸਗਰੀ ਅੰਗ ਅਡੋਲ ਰਹਾਏ,
ਸਤਿਗੁਰਾਂ ਦੀ ਸਮਾਧੀ ਲੱਗੀ ਹੋਈ ਹੈ ਤੇ ਸਾਰੇ ਜਿਹੜੇ ਸਰੀਰ ਦੇ ਅੰਗ ਹਨ ਅਡੋਲ ਨੇ, ਕੋਈ ਵੀ ਸਤਿਗੁਰਾਂ ਦਾ ਅੰਗ ਸਮਾਧੀ ਦੇ ਵਿੱਚ ਹਿੱਲ ਨਹੀਂ ਰਿਹਾ ਹੈ।
ਚਤੁਰ ਮਹੂਰਤ ਜਵੈ ਬਿਤਾਏ,
ਚਾਰ ਮਹੂਰਤ ਭਾਵ ਕੇ ਅੱਠ ਕ ਘੜੀਆਂ ਜਦੋਂ ਬਤੀਤ ਹੋਈਆਂ ਹਨ।
ਜਿਸਦੀ ਤਵੈ ਰੁਜਰ ਜੁਗ ਲੋਚਨ,
ਦੋਵੇਂ ਸੁੰਦਰ ਨੇਤਰ ਤੇ ਸਤਿਗੁਰਾਂ ਨੇ ਕਮਲਾਂ ਦੇ ਵਰਗੇ ਤੇ ਉਹ ਖੋਲੇ ਹਨ।
ਬੋਲੀ ਬਾਣੀ ਬੰਦ ਵਿਮੋਚਨ,
ਬੰਦ ਨਾਮ ਬੰਧਨਾਂ ਦਾ ਤੇ ਬੰਧਨਾਂ ਨੂੰ ਵਿਮੋਚਨ ਕੱਟਣ ਵਾਲੇ ਸੱਚੇ ਪਾਤਸ਼ਾਹ ਜੀ ਉਸ ਵਕਤ ਕਹਿਣ ਲੱਗੇ ਹਨ।
ਸਮਾਵਨ ਪਿਆ ਸੁਭਾਏ,
ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਅੱਜ ਪਰਮੇਸ਼ਰ ਦੇ ਸਮਾਉਣ ਦਾ, ਲਵਲੀਨ ਹੋਣ ਦਾ ਜਿਹੜਾ ਸਮਾਂ ਹੈ, ਸੁਭਾਏ ਸੁਭਨੀਕ ਤੇ ਉਹ ਨੇੜੇ ਆ ਗਿਆ ਹੈ।
ਮਾਨੋ ਸੋਜ ਬਿਲੰਬ ਗਵਾਏ,
ਬਿਲੰਬ ਨਾਮ ਦੇਰੀ ਦਾ ਹੈ ਤੇ ਦੇਰੀ ਨੂੰ ਗਵਾ ਕਰਕੇ ਭਾਵ ਕੇ ਛੇਤੀ ਦੇ ਨਾਲ ਜਿਹੜੀ ਸੰਸਕਾਰ ਦੇ ਵਾਸਤੇ ਸਮੱਗਰੀ ਚਾਹੀਦੀ ਹੁੰਦੀ ਹੈ ਤੇ ਉਹ ਲਿਆਉਣਾ ਕਰੋ।
ਪੁਸ਼ਪ ਕਪੂਰ ਪਟੀਰ ਕਨੇਰਾ,
ਇਸ ਪ੍ਰਕਾਰ ਪੁਸ਼ਪ ਨਾਮ ਫੁੱਲਾਂ ਦਾ ਹੈ ਤੇ ਫੁੱਲ ਤੇ ਕਪੂਰ ਮੁਸ਼ਕਪੂਰ ਤੇ ਇਸ ਤਰ੍ਹਾਂ ਪਠੀਰ ਪਟੀਰ, ਪਟੀਰ ਨਾਮ ਚੰਦਨ ਦਾ, ਇਹ ਸਾਰੀਆਂ ਚੀਜ਼ਾਂ ਕਨੇਰਾ ਲਿਆ, ਬਹੁਤੀ ਗਿਣਤੀ ਵਿੱਚ ਲਿਆਉਣਾ ਕਰੋ।
ਉਸ਼ਾ ਗੁਲਾਬ ਸੁਗੰਧ ਵਧੇਰਾ,
ਉਸ਼ਾ ਦੱਬ ਤੇ ਇਸੇ ਤਰ੍ਹਾਂ ਗੁਲਾਬ ਸੁਗੰਧ ਵਧੇਰਾ, ਗੁਲਾਬ ਜਲ ਤੇ ਗੁਲਾਬਾਂ ਦੇ ਫੁੱਲ ਤੇ ਬਹੁਤ ਸਾਰੇ ਸੁਗੰਧੀ ਵਾਲੇ ਲਿਆਉਣਾ ਕਰੋ।
ਇਤਿਹਾਸਕ ਪਾਵਨ ਸਭ ਆਨੋ,
ਇਤਿਹਾਸਕ ਜਿਹੜੀਆਂ ਇਹ ਸੁਗੰਧੀ ਵਾਲੀਆਂ ਪਵਿੱਤਰ ਚੀਜ਼ਾਂ ਹਨ ਤੇ ਇਹਨਾਂ ਨੂੰ ਇਸ ਪ੍ਰਕਾਰ ਲਿਆਉਣਾ ਕਰੋ।
ਕਰੋ ਹਰ ਕਸ਼ ਸੁਖ ਨਾ ਉਠਾਨੋ,
ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਇਸ ਪ੍ਰਕਾਰ ਅਸੀਂ ਸੱਚਖੰਡ ਨੂੰ ਜਾ ਰਹੇ ਹਾਂ, ਚੱਲੇ ਹਾਂ ਤੇ ਰੋਣਾ ਨਹੀਂ ਤੇ ਸੋਗ ਨਹੀਂ ਮਨ ਦੇ ਵਿੱਚ ਕਰਨਾ। ਇਸ ਪ੍ਰਕਾਰ ਸੰਤ ਮੂਹੇ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ, ਰੋਵ ਸੋ ਰੋਵੋ ਸਖਤ ਬਾਪਰੇ, ਜੋ ਹਟੇ ਹਟ ਪਕਾਏ। ਮਹਾਰਾਜ ਸੱਚੇ ਭਗਤ ਕਬੀਰ ਜੀ ਕਹਿੰਦੇ ਹਨ ਕਿ ਸੰਤ ਜਦੋਂ ਜਾਂਦਾ ਹੈ ਤੇ ਉਦੋਂ ਕਾਹਦਾ ਰੋਣਾ ਭਾਈ, ਉਹਨੇ ਤਾਂ ਆਪਣੇ ਘਰ ਨੂੰ ਜਾਣਾ ਹੈ। ਸੰਤ ਮਰਦਾ ਨਹੀਂ, ਸਰੀਰ ਛੱਡ ਕਰਕੇ ਆਪਣੇ ਘਰ ਨੂੰ ਜਾਂਦਾ, ਅਸਲੀ ਘਰ ਸੋ ਸੱਚਖੰਡ ਹੈ ਜੋ, ਤੇ ਇਸ ਪ੍ਰਕਾਰ ਉੱਥੇ ਕਾਹਦਾ ਰੋਣਾ ਬਣਾਉਂਦਾ ਹੈ। ਰੋਣਾ ਤਾਂ ਉੱਥੇ ਚਾਹੀਦਾ ਜਿਹੜੇ ਕੋਈ ਸਾਗਤ ਮਨਮੁਖ ਬੰਦਾ ਮਰਦਾ ਵੀ ਇਹਨੇ ਜਿਹੜਾ ਆਪਣਾ ਜਨਮ ਸੀ ਗਵਾ ਲਿਆ ਹੈ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਅਸੀਂ ਸੱਚਖੰਡ ਨੂੰ ਜਾ ਰਹੇ ਹਾਂ ਤੇ ਸਾਡੇ ਪਿੱਛੋਂ ਕੋਈ ਸੋਗ ਨਹੀਂ ਕਰਨਾ, ਸ਼ੋਕ ਨਹੀਂ ਕਰਨਾ ਹੈ।
ਸੁਨਾਸ ਬਚਨ ਮਿਰਦੁਲ ਜਗ ਗੁਰ ਕੇ,
ਸੰਸਾਰ ਦੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਸ ਪ੍ਰਕਾਰ ਮਿੱਠੇ ਕੋਮਲ ਬਚਨ ਸੁਣ ਕਰਕੇ,
ਸਿੱਖਣ ਕੇ ਲੋਚਨ ਜਲ ਧਰ ਕੇ,
ਜਿਹੜੇ ਗੁਰਸਿੱਖਾਂ ਦਾ ਸਤਿਗੁਰਾਂ ਦੇ ਚਰਨਾਂ ਨਾਲ ਬਹੁਤਾ ਪ੍ਰੇਮ ਹੈ ਤੇ ਉਹਨਾਂ ਦੇ ਨੇਤਰਾਂ ਦੇ ਵਿੱਚੋਂ ਜਲ ਵਹਿ ਤੁਰਿਆ ਹੈ।
ਸਗਰੀਪੁਰ ਮੈਂ ਪਰਿਉ ਸੋ ਰੋਰਾ,
ਸਾਰੇ ਤਲਵੰਡੀ ਨਸੋ, ਇਸ ਪ੍ਰਕਾਰ ਕਰਤਾਰਪੁਰ ਨਗਰ ਦੇ ਵਿੱਚ ਰੌਲਾ ਪੈ ਗਿਆ ਹੈ।
ਰੁਦਨ ਕਰਤ ਭੀ ਜਿਤ ਕਿਤ ਠੌਰਾ,
ਜਿੱਥੇ ਕਿੱਥੇ ਵੀ ਜਿਸਨੇ ਸੁਣਿਆ ਹੈ ਤੇ ਸਤਿਗੁਰਾਂ ਦੇ ਚਰਨਾਂ ਦੇ ਨਾਲ ਪ੍ਰੇਮ ਕਰਕੇ ਤੇ ਇਸ ਪ੍ਰਕਾਰ ਵਿਰਾਗ ਦਾ ਜਲ ਨੇਤਰਾਂ ਦੇ ਵਿੱਚੋਂ ਡਿੱਗ ਰਿਹਾ ਹੈ।
ਅਸੂ ਬਦੀ ਸਪਤਮੀ ਬਾਸੁਰ,
ਅਸੂ ਦਾ ਮਹੀਨਾ ਸੀ ਤੇ ਬਦੀ ਸਪਤਮੀ, ਸੱਤ ਬਦੀ ਸੀ, ਹਨੇਰ ਪੱਖ ਤੇ ਚਾਨਣ ਪੱਖ ਦੋ, ਪੰਦਰਾਂ ਪੰਦਰਾਂ ਦਿਨਾਂ ਦਾ ਜਿਹੜਾ ਹੁੰਦਾ ਹੈ, ਪੰਦਰਾਂ ਦਿਨ ਜਦੋਂ ਚੰਦਰਮਾ ਵੱਧਦਾ ਤੋ ਉਸ ਪ੍ਰਕਾਰ ਉਹਨਾਂ ਪੰਦਰਾਂ ਰਾਤਾਂ ਨੂੰ ਚਾਨਣ ਹੁੰਦਾ ਉਹਨੂੰ ਉੱਜੀ ਕਹਿ ਦਿੰਦੇ ਆ, ਤੇ ਦੂਸਰਾ ਜਿਹੜਾ ਹਨੇਰਾ ਹੁੰਦਾ ਇਹਨੂੰ ਸੁਧੀ ਕਹਿ ਦਿੰਦੇ ਆ। ਤੇ ਜਿਹੜਾ ਹਨੇਰੇ ਵਾਲਾ ਪੱਖ ਨੂੰ ਬਦੀ ਕਹਿ ਦਿੰਦੇ ਆ, ਚਾਨਣ ਵਾਲੇ ਪੱਖ ਨੂੰ ਸੁਧੀ ਤੇ ਹਨੇਰੇ ਵਾਲੇ ਪੱਖ ਨੂੰ ਬਦੀ। ਇਸ ਪ੍ਰਕਾਰ ਸੱਤ ਬਦੀ ਸੀ, ਹਨੇਰ ਪੱਖ ਦੀ ਸੱਤ ਤਰੀਕ ਸੀ, ਸੱਤਵਾਂ ਦਿਨ ਸੀ ਤੇ ਅੱਸੂ ਦਾ ਮਹੀਨਾ ਸੀ।
ਤਾਹੀ ਸਮੇ ਪ੍ਰਭ ਜੀ ਜਗ ਘਰ,
ਉਹ ਸਮੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ
ਸਜਨ ਸਰੀਰ ਕੀ ਬੈਦ ਠਾਨੇ,
ਸਰੀਰ ਨੂੰ ਛੱਡਣ ਦੇ ਵਾਸਤੇ ਇਸ ਪ੍ਰਕਾਰ ਵਿਧੀ ਕੀਤੀ ਹੈ।
ਪ੍ਰਗਤੀ ਬਾਤ ਗ੍ਰਾਮ ਬਹੁਤ ਜਾਣੇ,
ਬਹੁਤ ਸਾਰੇ ਲੋਕਾਂ ਨੇ ਜਾਣ ਲਿਆ ਹੈ ਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਸੱਚਖੰਡ ਨੂੰ ਚੱਲੇ ਨੇ ਤੇ ਸਾਰੀ ਇਹ ਗੱਲ ਸੰਸਾਰ ਦੇ ਵਿੱਚ ਲੋਕਾਂ ਵਿੱਚ ਪ੍ਰਗਟ ਹੋ ਗਈ ਹੈ।
ਸੁਣ ਸੁਣ ਮਾਨਵ ਆਵੇ ਤਾਏ,
ਸੁਣ ਕਰਕੇ ਦੂਰਾਂ ਦਰਾਡਿਆਂ ਜਿੱਥੇ ਪਤਾ ਲੱਗਦਾ ਉੱਥੋਂ ਸੰਗਤਾਂ ਦੂਰੋਂ ਦੂਰੋਂ ਮਨੁੱਖ ਆ ਰਹੇ ਨੇ। ਇੱਧਰ ਅਫਗਾਨਿਸਤਾਨ, ਕਾਬਲੰਗਦਾਰ, ਮੱਕਾ, ਮਦੀਨਾ, ਸਾਰੇ ਹਿੰਦੁਸਤਾਨ ਦੇ ਵਿੱਚ ਜਿੱਥੇ ਜਿੱਥੇ ਮਾਂ ਨੇ ਰਟਨ ਕੀਤਾ, ਜਿੱਥੇ ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਗਏ ਨੇ ਉਥੋਂ ਉਥੋਂ ਸਾਰੇ ਮਨੁੱਖ ਆ ਰਹੇ ਹਨ
ਦਰਸ਼ਨ ਕਰਨ। ਜਨਮ ਫਲ ਪਾਏ,
ਆ ਕਰਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ ਤੇ ਜਨਮ ਦਾ ਜਿਹੜਾ ਅਸਲੀ ਪ੍ਰਯੋਜਨ ਹੈ ਤੇ ਉਹ ਸਫਲ ਕਰਕੇ ਤੇ ਇਸ ਤਰ੍ਹਾਂ ਬ੍ਰਹਮ ਗਿਆਨ ਦਾ ਫਲ ਪ੍ਰਾਪਤ ਕਰਦੇ ਹਨ।
ਕੀਰਤਕ ਅਸ ਪਰ ਹੋਇਆ ਅਸਵਾਰਾ,
ਬਹੁਤ ਸਾਰੀਆਂ ਸੰਗਤਾਂ ਨੇ ਜਿਨ੍ਹਾਂ ਦੇ ਪਾਸ ਅਸਵਾਰੀਆਂ ਨੇ ਤੇ ਉਹ ਘੋੜਿਆਂ ਦੇ ਉੱਪਰ ਸਵਾਰ ਹੋ ਕਰਕੇ ਆ ਰਹੇ ਹਨ।
ਆਏ ਤੁਆਏ ਵਿਹੀਨ ਅਵਾਰਾ,
ਤੇ ਦੇਰੀ ਨੂੰ ਛੱਡ ਕਰਕੇ ਛੇਤੀ ਦੇ ਨਾਲ ਆ ਰਹੇ ਹਨ।
ਚਾਰ ਵਰਨ ਹਿੰਦੂ ਅਰ ਤੁਰਕਾਂ,
ਤੇ ਹਿੰਦੂਆਂ ਦੇ ਤੇ ਤੁਰਕਾਂ ਦੇ ਮੁਸਲਮਾਨਾਂ ਦੇ ਚਾਰੇ ਜਿਹੜੇ ਇਸ ਪ੍ਰਕਾਰ ਵਰਨ ਹਨ, ਖੱਤਰੀ, ਬ੍ਰਾਹਮਣ, ਸ਼ੂਦਰ ਤੇ ਵੈਸ਼, ਇਹ ਚਾਰੇ ਹਿੰਦੂਆਂ ਦੇ ਨੇ ਤੇ ਚਾਰੇ ਮੁਸਲਮਾਨਾਂ ਦੇ, ਸ਼ੀਆਂ, ਸੁੰਨੀ ਤੇ ਰਾਫਜ਼ੀ ਤੇ ਇਮਾਮ ਸਾਫੀ, ਇਹ ਚਾਰੇ ਮੁਸਲਮਾਨਾਂ ਦੇ ਤੇ ਚਾਰੇ ਵਰਨ ਹਿੰਦੂਆਂ ਦੇ ਆ ਰਹੇ ਹਨ।
ਆਵੇਂ ਚਲੇ ਕਰਤ ਜਸ ਗੁਰ ਕਾ,
ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਜਸ ਕਰਦੇ ਹੋਏ ਆ ਰਹੇ ਹਨ।
ਤਾਏ ਤਾਏ ਪਹੁੰਚੇ ਨਰ ਨਾਰੇ,
ਮਨੁੱਖ ਤੇ ਇਸਤਰੀਆਂ ਧਾ ਧਾ ਕਰਕੇ ਦੌੜ ਦੌੜ ਕਰਕੇ ਕਰਤਾਰਪੁਰ ਦੇ ਵਿੱਚ ਪਹੁੰਚ ਰਹੇ ਹਨ।
ਦਰਸਤੇ ਰਹਿ ਨਾ ਪਿਛਾਰੇ,
ਆਪਸ ਦੇ ਵਿੱਚ ਕਹਿ ਰਹੇ ਨੇ ਕਿ ਦਰਸ਼ਨ ਕਰਨ ਤੋਂ ਪਿੱਛੇ ਨਾ ਰਹਿ ਜਾਈਏ।
ਦੁਰਲਭ ਦਰਸ਼ਨ ਹੋਏ ਇੱਕ ਵਾਰ,
ਸਤਿਗੁਰਾਂ ਦੇ ਦੁਰਲੱਭ ਹਨ ਦਰਸ਼ਨ ਤੇ ਇੱਕ ਵਾਰੀ ਦਰਸ਼ਨ ਪ੍ਰਾਪਤ ਕਰ ਲਈਏ ਅਸੀਂ।
ਦਰਸੇ ਅੱਗ ਮਿਟੇ ਅਪਾਰ,
ਜਿਨ੍ਹਾਂ ਦਰਸ਼ਨਾਂ ਨੂੰ, ਜਿਨ੍ਹਾਂ ਸਤਿਗੁਰਾਂ ਨੂੰ ਵੇਖ ਕਰਕੇ ਦਰਸ਼ਨ ਕਰਕੇ ਤੇ ਸਮੂਹ ਜਿਹੜੇ ਪਾਪ ਨੇ ਤੇ ਉਹ ਨਾਸ ਹੋ ਜਾਂਦੇ, ਖਤਮ ਹੋ ਜਾਂਦੇ ਹਨ।
ਜਹਾਂ ਜਹਾਂ ਲੱਗ ਸੋਧ ਤਬ ਹੋਏ,
ਜਿੱਥੋਂ ਤੱਕ ਸਤਿਗੁਰਾਂ ਦੇ ਸੱਚਖੰਡ ਜਾਣ ਦਾ ਸਮਾਂ ਬਾਰੇ ਪਤਾ ਲੱਗਾ ਹੈ।
ਸਾਜ ਵਿਸਾਰ ਚਲੇ ਸਭ ਕੋਈ,
ਸਾਰੇ ਆਪਣੇ ਕੰਮਾਂ ਕਾਰਾਂ ਨੂੰ ਭੁਲਾ ਕਰਕੇ, ਛੱਡ ਕਰਕੇ ਸਾਰੇ ਮਨੁੱਖ ਇਸਤਰੀਆਂ ਸਤਿਗੁਰਾਂ ਦੇ ਪਾਸ ਜਾ ਰਹੇ ਹਨ।
ਦੋਹਰਾ ਬ੍ਰਹਮਚਾਰੀ ਜੋਗੀ ਜਾਤੀ ਤਬੀਬ ਖਾਨਸ ਕੋਏ,
ਇਸ ਤਰ੍ਹਾਂ ਜਿਹੜੇ ਹਨ ਬ੍ਰਹਮਚਾਰੀ ਤੇ ਜੋਗੀ ਲੋਕ ਤੇ ਜਤੀ ਲੋਕ ਤੇ ਤਪੱਸਿਆ ਕਰਨ ਵਾਲੇ ਤੇ ਇਸ ਤਰ੍ਹਾਂ ਸੰਨਿਆਸੀ ਜਿਹੜੇ ਕੋਈ ਵੀ ਹਨ,
ਜੇ ਜੇ ਸੁਧ ਪਾਈ ਜਾਵੇ ਤਾਵਤ ਆਵਤ ਸੋਏ,
ਜਿਨ੍ਹਾਂ ਜਿਨ੍ਹਾਂ ਨੂੰ ਵੀ ਪਤਾ ਲੱਗਾ ਹੈ ਸਾਰਿਆਂ ਫਿਰਕਿਆਂ ਦੇ ਵਿੱਚੋਂ ਜੋਗੀਆਂ ਦੇ 12 ਪੰਥ, ਇਸੇ ਤਰ੍ਹਾਂ ਹਿੰਦੂਆਂ ਦੇ ਚਾਰੇ ਚਾਰੇ, ਮੁਸਲਮਾਨਾਂ ਦੇ ਹੋਰ, ਬ੍ਰਾਹਮਣ ਸਾਰੇ ਆ ਰਹੇ ਹਨ।
ਚੌਪੀ ਧਰਮ ਸਰ ਬੈਠੇ ਗੁਰਪੂਰਨ,
ਪੂਰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਜਿੱਥੇ ਧਰਮ ਦਾ ਘਰ ਧਰਮਸ਼ਾਲਾ ਹੈ ਉੱਥੇ ਬੈਠੇ ਹੋਏ ਹਨ।
ਭਵ ਜੋ ਆਮ ਕੋ ਨਾਮ ਸੂਚੂਰਨ,
ਜਿਨ੍ਹਾਂ ਦਾ ਨਾਮ ਭਵ ਕੋ ਆਮ, ਆਮ ਨਾਮ ਬਿਮਾਰੀ ਦਾ ਹੈ ਤੇ ਸੰਸਾਰ ਦਾ ਵਿੱਚ ਜੋ ਜਨਮ ਮਰਨ, ਜੰਮਣ ਤੇ ਮਰਨ ਦੀ ਬਿਮਾਰੀ ਹੈ, ਇਸ ਬਿਮਾਰੀ ਨੂੰ ਕੱਟਣ ਦੇ ਵਾਸਤੇ ਜਿਨ੍ਹਾਂ ਦਾ ਨਾਮ ਚੂਰਨ ਹੈ,
ਸਹੀ ਆਣ ਕਰ ਪੀਰ ਪਾਰ
ਹੈ, ਇਸ ਪ੍ਰਕਾਰ ਬਹੁਤ ਸਾਰੀ ਆ ਕਰਕੇ ਭੀੜ ਹੋ ਗਈ ਹੈ।
ਧਨ ਧਨ ਸਭ ਬੈਨ ਉਚਾਰ,
ਸਾਰੇ ਧਨ ਹਨ ਸਤਿਗੁਰੂ ਸਾਹਿਬ ਜੀ ਧਨ ਹਨ, ਇਸ ਪ੍ਰਕਾਰ ਬਚਨ ਉਚਾਰਦੇ ਹਨ।
ਗੁਰ ਆਨਣ ਆਰਨ ਤਾਈ,
ਸਤਿਗੁਰਾਂ ਦੇ ਸੁਭਾਇਮਾਨ ਸੋਹਣੇ ਮੁਖੜੇ ਦੇ ਉੱਪਰ ਤੇ ਲਾਲੀ ਛਾ ਗਈ ਹੈ।
ਜੋ ਅਰਨੁਦੈ ਰੁਦਰ ਸੁਹਾਏ,
ਇਸ ਪ੍ਰਕਾਰ ਅਰਨੁਦੈ, ਅਰਨਾਮ ਸੂਰਜ ਦਾ, ਉਦੈ ਚੜ੍ਹਦਾ ਸੂਰਜ, ਜਿਵੇਂ ਚੜ੍ਹਦੇ ਸੂਰਜ ਦੀ ਲਾਲੀ ਹੁੰਦੀ ਹੈ ਨਾ, ਇਸ ਪ੍ਰਕਾਰ ਸਤਿਗੁਰਾਂ ਦਾ ਜਿਹੜਾ ਸੁਭਾਇਮਾਨ ਸੁੰਦਰ ਮੁਖੜਾ ਹੈ ਤੇ ਨਾਮ ਦੇ ਪ੍ਰਤਾਪ ਦੇ ਨਾਲ ਇਸ ਪ੍ਰਕਾਰ ਲਾਲ ਹੋ ਗਿਆ ਹੈ।
ਸਿੱਖ ਸੇਵਕ ਚੌਂ ਦਿਸ ਪਰਿਵਾਰ,
ਸਿੱਖ ਤੇ ਸੇਵਕ ਚਾਰੇ ਹੀ ਪਾਸੇ ਪਰਿਵਾਰ ਤੇ ਘੇਰਾ ਘੱਟ ਕੇ ਬੈਠੇ ਹੋਏ ਹਨ।
ਪਦਰ ਕਮਲ ਜਨ ਕੇਰਿਆ ਆਧਾਰ,
ਇਸ ਪ੍ਰਕਾਰ ਸਤਿਗੁਰਾਂ ਦਾ ਸੋਹਣਾ ਕਮਲ ਵਰਗਾ ਖਿੜਿਆ ਹੋਇਆ ਮੁਖੜਾ ਤੇ ਜਿਨ੍ਹਾਂ ਸਿੱਖਾਂ ਦਾ ਆਸਰਾ ਹੈ।
ਬੇਮੁਖਤਾ ਰਜਨੀ ਜੈ ਨਾਸ਼ੇ।
ਬੇਮੁਖ ਤਾਈ ਰੂਪੀ ਰਜਨੀ ਰਾਤ ਜਿਹੜੀ ਹੈ ਉਹ ਨਾਸ ਹੋ ਗਈ ਹੈ।
ਸਭ ਗਈ ਉਡਗਨ ਕਲਮਲ ਰਾਸੇ।
ਉਡਗਨ ਨਾਮ ਤਾਰਿਆਂ ਦਾ ਤੇ ਕਲਮਲ ਨਾਮ ਪਾਪਾਂ ਦਾ, ਤੇ ਪਾਪਾਂ ਰੂਪ ਤਾਰੇ ਸਾਰੇ ਹਨ ਜਿਹੜੇ ਉਹ ਨਾਸ ਹੋ ਗਏ ਹਨ।
ਇਸ ਵਿਦ ਵਹਿਰ ਨਾਰਨ ਕੀ ਕਥਾ।
ਇਸ ਤਰ੍ਹਾਂ ਤਾਂ ਜਿਹੜੀਆਂ ਬਾਹਰ ਦੀਆਂ ਸੰਗਤਾਂ ਆ ਰਹੀਆਂ ਨੇ ਤੇ ਉਹਨਾਂ ਦੀ ਕਥਾ ਹੈ।
ਅਬ ਸੁਣੀਏ ਘਰ ਕੀ ਵੀ ਜਾਂਦਾ।
ਹੁਣ ਸਤਿਗੁਰਾਂ ਦੇ ਜਿਹੜੀ ਘਰ ਦੀ ਕਥਾ ਭਾਈ ਉਹ ਸੁਣਨਾ ਕਰੀਏ।
ਦੋਰਾ ਬੈਠੇ ਪ੍ਰਭੂ ਵਿਰਾਜ ਹੀ ਜਿਉਂ ਰਸ ਸ਼ਾਂਤ ਸਥਿਰ।
ਸਤਿਗੁਰੂ ਸਾਹਿਬ ਜੀ ਸੰਗਤਾਂ ਵਿਚ ਬੈਠੇ ਹੋਏ ਬਿਰਾਜਮਾਨ ਹੋ ਰਹੇ ਨੇ ਜਿਉਂ ਰਸ ਸ਼ਾਂਤ ਸਥਿਰ। ਜਿਵੇਂ ਸ਼ਾਂਤ ਰਸ ਨੌ ਰਸਾਂ ਦੇ ਵਿਚੋਂ ਇੱਕ ਸ਼ਾਂਤ ਰਸ ਹੈ, ਜਿਵੇਂ ਸ਼ਾਂਤ ਰਸ ਸਥਿਰ ਸਹਿਤ ਧੀਰਜ ਦੇ ਹੋ ਕਰਕੇ ਬੈਠਾ ਹੁੰਦਾ ਹੈ, ਇਸ ਤਰ੍ਹਾਂ ਮਹਾਰਾਜ ਬੈਠੇ ਹੋਏ ਹਨ।
ਸੇਵਕ ਕਰਨਾ ਮਨੋ ਧਾਰੀ ਪੁੰਜ ਸਰੀਰ।
ਇੱਕ ਕਰਨਾ ਰਸ ਹੁੰਦਾ, ਇੱਕ ਸ਼ਾਂਤ ਰਸ ਤੇ ਦੂਸਰਾ ਕਰਨਾ ਰਸ, ਤੇ ਜਿਹੜੇ ਸਿੱਖ ਤੇ ਸੇਵਕ ਨੇ ਸਾਰੇ ਸਮੂਹ ਬੈਠੇ ਹੋਏ, ਇਹ ਮੰਨੋ ਕਿ ਕਰਨਾ ਰਸ ਨੇ ਸਾਰੇ ਸਰੀਰ ਧਾਰਨ ਕੀਤੇ ਹਨ।
ਸੋਪੀ ਕਿਰਪਾ ਨਿਧਾਨ ਕਹੇ ਉਤੇ ਕਾਲੇ।
ਕਿਰਪਾ ਦੇ ਖਜ਼ਾਨੇ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਨੇ ਉਸ ਵਕਤ ਕਹਿਣਾ ਕੀਤਾ,
ਉਠੋ ਸੁਧਾਰਨ ਜਾਏ ਉਤਾਲੇ।
ਇਹ ਭਾਈ ਸੁਧਾਰਨ ਜੀ ਉਠੋ ਤੇ ਛੇਤੀ ਨਾਲ ਘਰ ਅੰਦਰ ਜਾਣਾ ਕਰੋ।
ਸ੍ਰੀ ਚੰਦ ਹਰ ਲਖਮੀ ਦਾਸ।
ਸਾਡੇ ਸਾਹਿਬਜ਼ਾਦਿਆਂ ਨੂੰ, ਦੋਨਾਂ ਨੂੰ, ਬਾਬਾ ਸ੍ਰੀ ਚੰਦ ਜੀ ਨੂੰ ਤੇ ਬਾਬਾ ਲਖਮੀ ਦਾਸ ਜੀ ਨੂੰ
ਤਾਹੇ ਹਕਾਰਿਆਨੀਏ ਪਾਸ,
ਉਹਨਾਂ ਨੂੰ ਬੁਲਾ ਕਰਕੇ ਤੇ ਸਾਡੇ ਪਾਸ ਲਿਆਉਣਾ ਕਰੋ।
ਸੁਣ ਤਰ ਜਾਏ ਸੁਧਾਰਨ ਗਯੋ।
ਸਤਿਗੁਰਾਂ ਦਾ ਹੁਕਮ ਸੁਣ ਕਰਕੇ ਤੇ ਭਾਈ ਸੁਧਾਰਨ ਜੀ ਅੰਦਰ ਗਏ ਹਨ।
ਗੁਰੂ ਸੁਤਨ ਆਗੇ ਤਿਸੇ ਟਾਇਓ।
ਸਤਿਗੁਰਾਂ ਦੇ ਦੋਨਾਂ ਸਾਹਿਬਜ਼ਾਦਿਆਂ ਦੇ ਅੱਗੇ ਖੜੇ ਹੋ ਕਰਕੇ
ਹੱਥ ਬੰਦ ਕਹਿ ਗਿਰਾ ਉਚਾਰੇ,
ਹੱਥ ਜੋੜ ਕਰਕੇ ਭਾਈ ਸੁਧਾਰਨ ਜੀ ਕਹਿਣ ਲੱਗੇ ਹਨ,
ਸ੍ਰੀ ਪ੍ਰਭ ਕੀ ਪੀ ਆਜੋ ਤਿਆਰੇ।
ਕਹਿਣ ਲੱਗੇ ਬਾਬਾ ਜੀ ਅੱਜ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੱਚਖੰਡ ਗਮਨ ਦੀ ਤਿਆਰੀ ਹੋ ਗਈ ਹੈ।
ਤੁਮਕੋ ਆਪਣੇ ਨਿਕਟ ਹਕਾਰ,
ਇਸ ਕਰਕੇ ਤੇ ਤੁਹਾਨੂੰ ਦੋਨਾਂ ਨੂੰ ਤੇ ਸਤਿਗੁਰਾਂ ਨੇ ਆਪਣੇ ਪਾਸ ਬੁਲਾਇਆ ਹੈ।
ਚਲੋ ਹਜ਼ੂਰ ਨਾ ਕਰੋ ਅਵਾਰ,
ਇਸ ਕਰਕੇ ਸਤਿਗੁਰਾਂ ਦੇ ਹਜ਼ੂਰ ਚੱਲੋ ਤੇ ਦੇਰੀ ਨਾ ਲਾਓ।
ਗਿਰਾ ਸਧਾਰਨ ਜਲ ਕੀ ਨਿਆਏ,
ਤੇ ਭਾਈ ਸਧਾਰਨ ਦੀ ਜਿਹੜੀ ਬਾਣੀ ਸੀ ਬਚਨ ਸਨ ਉਹ ਤਾਂ ਜਲ ਦੇ ਪਾਣੀ ਦੇ ਵਾਂਗੂ ਹਨ।
ਮੈਨ ਸਮਾਨ ਨਾ ਤਿਨੈ ਸੁਹਾਈ,
ਤੇ ਜਿਹੜੇ ਦੋਨੇ ਸਾਹਿਬਜ਼ਾਦੇ ਨੇ ਇਹ ਮੋਮ ਵਾਂਗੂ ਨੇ। ਜੇ ਮੋਮ ਤੇ ਪਾਣੀ ਦਾ ਕੋਈ ਅਸਰ ਨਹੀਂ ਹੁੰਦਾ, ਇਵੇਂ ਭਾਈ ਸਧਾਰਨ ਦੇ ਬਚਨਾਂ ਦਾ ਤੇ ਸਤਿਗੁਰਾਂ ਦੇ ਦੋਨਾਂ ਸਾਹਿਬਜ਼ਾਦਿਆਂ ਦੇ ਮਨਾਂ ਉੱਪਰ ਕੋਈ ਅਸਰ ਨਹੀਂ ਹੋਇਆ ਹੈ।
ਅਸ਼ਰਧਾ ਜਨ ਕੇ ਭਾਰੀ,
ਇਹਨਾਂ ਦੋਨਾਂ ਸਪੁੱਤਰਾਂ ਦੇ ਹਿਰਦਿਆਂ ਦੇ ਵਿੱਚ ਬਹੁਤ ਭਾਰੀ ਅਸ਼ਰਧਾ ਹੈ, ਭਾਵ ਸ਼ਰਧਾ ਨਹੀਂ ਹੈ।
ਇਸ ਪ੍ਰਕਾਰ ਮੁੱਖ ਗਿਰਾ ਉਚਾਰੇ,
ਇਸ ਪ੍ਰਕਾਰ ਕਹਿਣ ਲੱਗੇ ਹਨ,
ਕੈਸੇ ਹੋਤ ਅਚਾਨਕ ਐਸੇ।
ਭਾਈ ਸਧਾਰਨ ਨੂੰ ਇਸ ਪ੍ਰਕਾਰ ਸਾਹਿਬਜ਼ਾਦੇ ਕਹਿਣ ਲੱਗੇ ਵੀ ਅਚਾਨਕ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ।
ਦੁੱਖ ਅਨੰਦਮੈ ਵੈਸੇ ਜੈਸੇ,
ਕਿਵੇਂ ਸਤਿਗੁਰ ਸੱਚੇ ਪਾਤਸ਼ਾਹ ਜੀ ਸੁਖੀ ਨੇ, ਸੁਖ ਦੇ ਆਨੰਦ ਵਿੱਚ ਬੈਠੇ ਹੋਏ ਹਨ।
ਹਮਕੋ ਆਪਤ ਨੈ ਪ੍ਰਤੀਤਾ,
ਤੇ ਸਾਨੂੰ ਤੁਹਾਡੀ ਗੱਲ ਦੇ ਉੱਪਰ ਬਚਨਾਂ ਦੇ ਉੱਪਰ ਭਰੋਸਾ ਨਹੀਂ ਆਉਂਦਾ ਹੈ।
ਗੈਰ ਪ੍ਰਸੂਨ ਗੰਧ ਇਹ ਰੀਤਾ,
ਇਹ ਤਾਂ ਉਹ ਗੱਲ ਹੋਈ ਕਿ ਜਿਵੇਂ ਕੋਈ ਕਵੇ ਵੀ ਆਕਾਸ਼ ਦੇ ਵਿੱਚ ਫੁੱਲਾਂ ਦੀ ਬਗੀਚੀ ਹੈ ਤੇ ਉੱਥੇ ਬੜੇ ਸੁੰਦਰ ਫੁੱਲ ਖਿੜਦੇ ਨੇ ਤੇ ਉਹਨਾਂ ਫੁੱਲਾਂ ਦੀ ਬੜੀ ਸੁਗੰਧੀ ਹੈ, ਇਹ ਇਸ ਤਰ੍ਹਾਂ ਹੋਈ ਹੈ। ਨਾ ਆਕਾਸ਼ ਦੇ ਵਿੱਚ ਫੁੱਲਾਂ ਦੀ ਬਗੀਚੀ ਹੈ, ਨਾ ਕੋਈ ਉੱਥੇ ਫੁੱਲ ਖਿੜਦਾ ਤੇ ਨਾ ਉੱਥੋਂ ਕੋਈ ਸੁਗੰਧੀ ਆਉਂਦੀ, ਅਨਹੋਈ ਗੱਲ ਹੁੰਦੀ ਹੈ। ਇਸ ਪ੍ਰਕਾਰ ਇਹ ਸਾਹਿਬਜ਼ਾਦੇ ਕਹਿ ਰਹੇ ਨੇ ਤੁਹਾਡੇ ਬਚਨ ਦਾ ਸਾਨੂੰ ਨਹੀਂ ਭਰੋਸਾ ਆਉਂਦਾ ਹੈ।
ਤਵੇ ਸਧਾਰਨ ਆਇਓ,
ਜਦੋਂ ਭਾਈ ਸਧਾਰਨ ਜੀ ਇਸ ਪ੍ਰਕਾਰ ਸੁਣ ਕੇ ਵਾਪਸ ਆ ਗਏ ਨੇ,
ਜੋ ਤਿਨ ਕਹੋ ਸੋ ਗੁਰੂ ਸੁਣਾਇਓ,
ਜਿਵੇਂ ਉਹਨਾਂ ਨੇ ਕਿਹਾ ਸੀ ਉਸੇ ਤਰ੍ਹਾਂ ਆ ਕੇ ਸਤਿਗੁਰਾਂ ਨੂੰ ਭਾਈ ਸਧਾਰਨ ਨੇ ਸੁਣਾ ਦਿੱਤਾ ਹੈ।
ਸੇਵਕ ਸਿੱਖ ਬਲੂਚਨ ਬਾਰੇ,
ਸਿੱਖਾਂ ਦੇ ਸੇਵਕਾਂ ਦੇ ਨੇਤਰਾਂ ਦੇ ਵਿੱਚ ਪਾਣੀ ਵਗ ਰਿਹਾ ਹੈ।
ਦਰਸ਼ਨਿਹਾਰੀ,
ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਹਾਂ, ਨੇਤਰਾਂ ਚੋਂ ਜਲ ਵਹਿ ਰਿਹਾ ਹੈ।
ਸੋ ਕੀਰਤਨ ਕੀਤੇ ਕਾਲਾ,
ਉਸ ਵਕਤ ਬਹੁਤ ਭਾਰੀ ਸੁੰਦਰ ਕੀਰਤਨ ਦੀਆਂ ਧੁਨਾਂ ਉੱਠ ਰਹੀਆਂ ਹਨ।
ਸੁਨ ਪਵ ਦਰਵਤ ਕਠੋਰ ਬਿਸਾਲ,
ਕਵੀ ਜੀ ਕਹਿੰਦੇ ਐਸਾ ਸੁੰਦਰ ਕੀਰਤਨ ਹੋ ਰਿਹਾ ਹੈ, ਕੀਰਤਨ ਦੀ ਆਵਾਜ਼ ਸੁਣ ਕਰਕੇ ਜਿਹੜੇ ਪੱਥਰ ਚਿੱਤ ਲੋਕ ਨੇ ਉਹਨਾਂ ਦੇ ਹਿਰਦੇ ਵੀ ਮੋਮ ਵਾਂਗੂ ਪਿਘਲ ਜਾਂਦੇ ਹਨ।
ਗੋਰਾ ਤਵੈ ਸਥਲ ਲਿਪਵਾਏ ਕਹਿ ਬਹਰੂ ਕੁਸ਼ਾ ਡਸਾਏ,
ਸਤਿਗੁਰਾਂ ਨੇ ਜਗ੍ਹਾ ਦਾ ਲੇਪਣ ਕਰਵਾ ਦਿੱਤਾ ਤੇ ਉੱਪਰ ਦੱਬ ਵਿਛਾ ਦਿੱਤੀ ਹੈ।
ਜੈ ਜੈਕਾਰ ਚਫੀਰ ਹੋਵੇ ਕਹਿ ਧਨ ਬਿਸਮਾਏ,
ਹਰ ਪਾਸੇ ਸਤਿਗੁਰਾਂ ਦੀ ਜੈ ਜੈਕਾਰ ਹੋ ਰਹੀ ਹੈ ਤੇ ਮਹਾਰਾਜ ਨੂੰ ਧਨ ਧਨ ਕਹਿ ਰਹੇ ਨੇ ਤੇ ਵਿਸਮਾਦ ਰਾਸ ਵਿੱਚ ਆ ਗਏ ਹਨ।
ਗਈ ਸੁਲੱਖਣੀ ਟਿਕ ਸੁਧ ਸੋ,
ਤੇ ਮਾਤਾ ਸੁਲੱਖਣੀ ਜੀ ਦੇ ਪਾਸ, ਸਤਿਗੁਰਾਂ ਦੇ ਮਹਿਲਾਂ ਦੇ ਪਾਸ, ਸਤਿਗੁਰਾਂ ਦੇ ਸੱਚਖੰਡ ਗਮਨ ਦੀ ਖਬਰ ਜਿਹੜੀ ਹੈ ਪਹੁੰਚ ਗਈ ਹੈ।
ਬਚਨ ਨਾ ਮਾਨੋ ਪੁੱਤਰਨ ਦੋ,
ਉਹਨਾਂ ਨੂੰ ਪਤਾ ਲੱਗ ਗਿਆ ਕਿ ਦੋਵਾਂ ਪੁੱਤਰਾਂ ਨੇ ਸਤਿਗੁਰਾਂ ਦੇ ਬਚਨ ਨਹੀਂ ਮੰਨੇ ਹਨ।
ਲਿਸਕੇ ਲਗੇ ਸਮਾਵਣ ਸਾਈ,
ਇਸ ਪ੍ਰਕਾਰ ਰਾਤ ਦੀ ਸਤਿਗੁਰਾਂ ਨੇ ਪਰਮੇਸ਼ਰ ਵਿੱਚ ਅਭੇਦ ਹੋਣ ਦੀ ਤਿਆਰੀ ਕੀਤੀ ਹੋਈ ਹੈ।
ਆਏ ਲਿਪਾਏ ਕੁਸ਼ਾ ਵਿਸ਼ਵਾਈ,
ਤੇ ਜਗ੍ਹਾ ਨੂੰ ਲਿਪਵਾ ਕਰਕੇ ਤੇ ਉੱਥੇ ਸਤਿਗੁਰਾਂ ਨੇ ਜਿਹੜੀ ਦੱਬ ਹੈ ਤੇ ਉਹ ਵਿਸ਼ਵਾ ਦਿੱਤੀ ਹੈ।
ਉੱਤੀ ਗਮਨ ਕੀਨੋ ਤਿੰਨ ਤੂਰਨ,
ਮਾਤਾ ਜੀ ਛੇਤੀ ਉੱਠ ਕਰਕੇ ਚੱਲੇ ਹਨ।
ਆਈ ਜਾਂ ਬੈਠੇ ਪ੍ਰਭ ਪੂਰਨ,
ਜਿੱਥੇ ਸਤਿਗੁਰੂ ਸਾਹਿਬ ਜੀ ਬੈਠੇ ਸਨ ਤੇ ਉੱਥੇ ਮਾਤਾ ਜੀ ਆ ਗਏ ਨੇ।
ਤੀਰ ਬਿਲੋਕ ਤੋਂ ਬਿਸਮੈ ਹੋਈ,
ਹੋਰ ਸਾਰਾ ਇਕੱਠ ਵੇਖ ਕਰਕੇ ਤੇ ਮਾਤਾ ਜੀ ਹੈਰਾਨ ਹੋ ਗਏ ਨੇ।
ਬਾਰ ਬਲੋਚਨ ਭਰ ਕਰ ਰੋਈ,
ਨੇਤਰਾਂ ਦੇ ਵਿੱਚ ਵਿਰਾਗ ਦਾ ਜਲ ਮਾਤਾ ਜੀ ਦੇ ਨੇਤਰਾਂ ਵਿੱਚ ਭਰ ਆਇਆ ਹੈ।
ਸਰਦਾ ਉਪਜੀ ਹਿਰਦੇ ਵਿਸ਼ਾਲਾ,
ਦੇ ਵਿੱਚ ਬਹੁਤ ਭਾਰੀ ਸ਼ਰਧਾ ਪੈਦਾ ਹੋਈ ਹੈ।
ਮਸਤਕ ਟੇਕਣ ਕੀਏ ਤੇ ਕਾਲਾ,
ਸਤਿਗੁਰਾਂ ਨੂੰ ਮਾਤਾ ਜੀ ਨੇ ਮੱਥਾ ਟੇਕਿਆ ਹੈ।
ਗੁਰੂ ਅਬ ਲੋਕ ਜਾਵੇ ਆਈ,
ਆ ਕਰਕੇ ਜਦੋਂ ਮਾਤਾ ਜੀ ਨੂੰ ਸਤਿਗੁਰਾਂ ਨੇ ਵੇਖਿਆ ਹੈ।
ਬੋਲੀ ਗਿਰਾ ਸਰਲ ਸੁਖਦਾਈ,
ਸੁੱਖਾਂ ਨੂੰ ਦੇਣ ਵਾਲੀ ਸਰਲ ਸਿੱਧੀ ਬੋਲੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਹਨ।
ਦੋਹਰਾ ਜੋ ਤੁਝੋ ਰਬ ਲਾਖ ਹੈ ਕਰ ਲੀਜੈ ਸੋ ਬਾਤ,
ਮਹਾਰਾਜ ਮਾਤਾ ਜੀ ਨੂੰ ਕਹਿਣ ਲੱਗੇ ਕਿ ਤੁਹਾਡੇ ਹਿਰਦੇ ਦੇ ਵਿੱਚ ਜੇ ਕੋਈ ਗੱਲ ਹੈ ਤੇ ਇਸ ਵਕਤ ਸਾਡੇ ਨਾਲ ਕਰ ਲਵੋ।
ਮਿਲ ਕਰ ਹਾਂ ਬੋਲੀ ਨਹੀਂ ਬੋਹਰ ਨਾ ਕਹਿ ਪਛਾਤ,
ਸਾਡੇ ਪਿੱਛੋਂ ਜਦੋਂ ਅਸੀਂ ਸੱਚਖੰਡ ਚਲੇ ਗਏ ਤੇ ਪਿੱਛੋਂ ਹਿਰਦੇ ਦੇ ਵਿੱਚ ਇਹ ਨਾ ਵਿਚਾਰ ਕਰੀ ਕਿ ਮੈਂ ਸਤਿਗੁਰਾਂ ਨੂੰ ਮਿਲ ਕੇ ਕੋਈ ਬਚਨ ਨਹੀਂ ਕੀਤਾ, ਇਸ ਕਰਕੇ ਹੁਣ ਬਚਨ ਕਰ ਲੈਣਾ ਕਰ।
ਚੌਪਈ ਸੁਣ ਕਰ ਦੀਨ ਪਈ ਇਹ ਬਾਣੀ,
ਇਸ ਤਰ੍ਹਾਂ ਸਤਿਗੁਰਾਂ ਦੇ ਬਚਨ ਸੁਣ ਕਰਕੇ ਤੇ ਮਾਤਾ ਜੀ ਬਹੁਤ ਨਿਮਰਤਾ ਵਿੱਚ ਆ ਗਏ ਨੇ।
ਲਤਾ ਬਾਤ ਤੇ ਜਿਉਂ ਕੁਮਲਾਨੀ,
ਜਿਵੇਂ ਹਵਾ ਦੇ ਨਾਲ ਜਿਹੜੀ ਵੇਲ ਹੁੰਦੀ ਹੈ ਉਹ ਕਮਲਾ ਜਾਂਦੀ ਹੈ, ਤੇ ਇਸ ਪ੍ਰਕਾਰ ਸਤਿਗੁਰਾਂ ਦੇ ਬਚਨ ਹਵਾ ਦੀ ਨਿਆਈ ਤੇ ਮਾਤਾ ਜੀ ਵੇਲ ਦੇ ਵਾਂਗੂ ਕਮਲਾ ਗਏ ਨੇ।
ਆਤ ਬੰਦ ਹੋਈ ਨਿਮਰ ਵਿਸਾਲਾ,
ਹੱਥ ਜੋੜ ਕਰਕੇ ਤੇ ਬਹੁਤ ਭਾਰੀ ਨਿਮਰਤਾ ਧਾਰਨ ਕਰਕੇ
ਬੋਲੀ ਬਚਨ ਸੁਣੋ ਪ੍ਰਭ ਜਾਲਾ,
ਮਾਤਾ ਜੀ ਕਹਿਣ ਲੱਗੇ ਦਿਆਲੂ ਪਾਤਸ਼ਾਹ ਜੀ ਸੱਚੇ ਪਾਤਸ਼ਾਹ ਸੁਣੋ,
ਕਰਨਾ ਨਿਤ ਤੁਮਰੇ ਕਰਮਾਈ,
ਮਹਾਰਾਜ ਸੱਚੇ ਪਾਤਸ਼ਾਹ ਜੀ ਸੋ ਇਸ ਪ੍ਰਕਾਰ ਸਾਰਾ ਕੁਝ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹੱਥ ਵਿੱਚ ਹੈ।
ਮੇਟਣ ਰਚਨ ਤਰਲੋਕ ਜੇ ਆਈ,
ਤਿੰਨਾਂ ਲੋਕਾਂ ਨੂੰ ਇਸ ਪ੍ਰਕਾਰ ਮੇਟਣਾ ਤੇ ਤਿੰਨਾਂ ਲੋਕਾਂ ਦੀ ਰਚਨਾ ਕਰਨੀ, ਲੋਕ ਬਣਾਉਣਾ ਪੈਦਾ ਕਰਨਾ ਤੇ ਮੇਟਣਾ, ਸਾਰੀ ਸ਼ਕਤੀ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹੱਥ ਵਿੱਚ ਹੈ।
ਦੇ ਸਜਣ ਹਰ ਜੀਵਨ ਸੋਈ,
ਇਸ ਪ੍ਰਕਾਰ ਸਰੀਰਾਂ ਨੂੰ ਛੱਡਣਾ ਤੇ ਜਗਤ ਦੇ ਸੰਸਾਰ ਦੇ ਲੋਕਾਂ ਨੂੰ ਜਿਹੜਾ ਜੀਵਨ ਦਾਨ ਦੇਣਾ ਇਹ ਆਪ ਜੀ ਦੇ ਹੱਥ ਵਿੱਚ ਹੈ।
ਰਾਵਰ ਕੇ ਅਨਸਾਰੀ ਹੋਈ,
ਇਹ ਸਭ ਕੁਝ ਮਹਾਰਾਜ ਸੰਸਾਰ ਦੇ ਵਿੱਚ ਜੋ ਕੁਝ ਵੀ ਵਰਤ ਰਿਹਾ, ਕਲਾ ਵਰਤ ਰਹੀ ਹੈ, ਆਪ ਜੀ ਦੀ ਸਾਰੀ ਸ਼ਕਤੀ ਹੈ ਤੇ ਆਪ ਜੀ ਦੇ ਅਨੁਸਾਰ ਹੈ।
ਦੋਹਰਾ ਦੇਖ ਦੀਨਤਾ ਤਾਂ ਕੀ ਬਹਿਨ ਸੁਣੇ ਸੁਬਰੀ,
ਇਸ ਤਰ੍ਹਾਂ ਮਾਤਾ ਜੀ ਦੀ ਨਿਮਰਤਾ ਵੇਖ ਕਰਕੇ ਤੇ ਉਹਨਾਂ ਦੇ ਬਚਨ ਸੁਣ ਕਰਕੇ ਭਲੀ ਪ੍ਰਕਾਰ
ਬੋਲੀ ਗਿਰਾ ਸੁਹਾਵਣੀ ਸਿੱਖ ਸੇਵਕੇ ਮੀਤ,
ਜਿਹੜੇ ਆਪਣੇ ਸਿੱਖਾਂ ਦੇ ਤੇ ਸੇਵਕਾਂ ਦੇ ਮਿੱਤਰ ਨੇ, ਐਸੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਸੋਭਨੀਕ।
ਦਸਵੀਂ ਕਹਿ ਦਿਨ ਹੋਏ ਤਿਆਰੀ,
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਵੀ ਹੁਣ ਤਿਆਰੀ ਕਰਵਾਵੋ, ਸੌ ਵਿਚਾਰ ਕਰੋ ਹਮ ਰਹੇ ਕਿ ਮਹਾਰਾਜ, ਇਸ ਤਰ੍ਹਾਂ ਮਾਤਾ ਜੀ ਨੇ ਕਹਿਣ ਲੱਗੇ ਮਾਤਾ ਜੀ ਕਿਉਂਕਿ ਪਿਤਾ ਜੀ ਦੇ ਵਾਸਤੇ ਬਰਸੀਣੀ ਕਰਦੇ, ਬਰਸੀ ਮਨਾਉਂਦੇ, ਜੰਗ ਕਰਦੇ ਸਨ ਤੇ ਮਾਤਾ ਜੀ ਕਹਿਣ ਲੱਗੇ ਉਹ ਇਸ ਪ੍ਰਕਾਰ ਬਰਸੀ ਹੈ ਤੇ ਰਹਿਣਾ ਕਰੋ। ਸਤਿਗੁਰ ਸੱਚੇ ਪਾਤਸ਼ਾਹ ਜੀ ਦੋ ਦਿਨ ਹੋਰ ਲੇਟ ਹੋ ਗਏ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਦਸਵੀਂ ਵਾਲੇ ਦਿਨ ਇੱਥੇ ਸੱਤ ਨੂੰ ਆ ਤੇ ਹੁਣ ਮਹਾਰਾਜ ਨੇ ਦਸਵੀਂ ਤਿੰਨ ਦਿਨ ਵਧਾ ਤੇ ਦੋ ਦਿਨ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਦਸਵੀਂ ਨੂੰ ਅਸੀਂ ਫਿਰ ਤਿਆਰੀ ਕਰਾਂਗੇ ਸੱਚਖੰਡ ਜਾਣ ਨੂੰ।
ਰਾਗੋ ਸੋਜੋ ਠਾਵੋ ਸਾਰੀ,
ਇਸ ਕਰਕੇ ਜਿਹੜੀਆਂ ਚੀਜ਼ਾਂ ਮਹਾਰਾਜ ਨੇ ਉੱਥੇ ਮੰਗਾਈਆਂ ਸਨ, ਮੁਸ਼ਕਪੂਰ, ਚੰਦਨ, ਗੁਲਾਬ ਜਲ ਤੇ ਇਸੇ ਤਰ੍ਹਾਂ ਸਭ ਕੁਝ ਉਹ ਸਾਰੀ ਇਕੱਠੀ ਕਰਵਾ ਦਿੱਤੀ ਹੈ, ਉਠਾ ਕੇ ਤੇ ਹੋਰ ਜਗ੍ਹਾ ਤੇ ਰੱਖ ਦਿੱਤੀ ਹੈ।
ਕੁਸ਼ਾ ਗੁਲਾਬ ਪਟੀਰ ਚਾਏ,
ਕੁਸ਼ਾ ਦੱਬ ਗੁਲਾਬ ਜਲ ਤੇ ਪਟੀਰ ਚੰਦਨ, ਸਾਰੇ ਚੰਦਨ ਦੀਆਂ ਲੱਕੜਾਂ ਚਕਵਾ ਲਈਆਂ ਨੇ।
ਰਖਵਾਏ ਸਭ ਹੀ ਇੱਕ ਥਾਂ
ਤੇ ਸਾਰੇ ਚਕਵਾ ਕਰਕੇ ਤੇ ਇੱਕ ਜਗ੍ਹਾ ਦੇ ਉੱਪਰ ਰਖਵਾਏ ਹਨ।
ਇਸ ਵੇਲੇ ਸੁਣ ਕੇ ਸਭ ਨਰ ਨਾਰੀ,
ਇਸ ਤਰ੍ਹਾਂ ਸਾਰੇ ਮਨੁੱਖ ਤੇ ਇਸਤਰੀਆਂ ਸੁਣ ਕਰਕੇ,
ਹਰ ਕੇ ਹਿਰਦੇ ਭਇਓ ਸੁਖ ਭਾਰੀ,
ਹਿਰਦੇ ਵਿੱਚ ਖੁਸ਼ ਹੋਏ ਨੇ ਤੇ ਬੜਾ ਭਾਰੀ ਸੁਖ ਮਿਲਿਆ ਹੈ।
ਧੰਨ ਧੰਨ ਯਾਰ ਜੈ ਜੈਕਾਰਾ,
ਮਹਾਰਾਜ ਧੰਨ ਹਨ ਤੇ ਜੈ ਜੈਕਾਰਾ ਹੋ ਰਹੀਆਂ ਨੇ।
ਬਹੁਤ ਪਇਓ ਤੇ ਕਾਲ ਅਪਾਰ,
ਵਕਤ ਬਹੁਤ ਭਾਰੀ ਇਸ ਪ੍ਰਕਾਰ ਹੋਇਆ ਹੈ।
ਦੋਹਰਾ ਸੁਖ ਬਾਰ ਬਾਰ ਜ ਦੁਖੀ ਪਰ ਕਿਉ ਮਾਨੋ ਬਾਰ,
ਇਸ ਵਕਤ ਜਲ ਸੁੱਕ ਜਾਵੇ ਤੇ ਜਿਹੜੇ ਬਾਰਜ ਹੁੰਦੇ ਹਨ ਕਮਲ ਦੇ ਫੁੱਲ ਤੇ ਉਹ ਕਮਲਾ ਜਾਂਦੇ ਆ, ਸਤਿਗੁਰਾਂ ਦੇ ਸੱਚਖੰਡ ਜਾਣਾ ਸਿੱਖਾਂ ਰੂਪੀ ਜਿਹੜੇ ਕਮਲ ਨੇ ਉਹ ਕਮਲਾ ਗਏ ਨੇ ਤੇ ਜਦੋਂ ਦੁਬਾਰਾ ਮੀਂਹ ਪੈ ਜਾਂਦਾ, ਕਮਲ ਦੇ ਫੁੱਲ ਖਿੜ ਜਾਂਦੇ ਆ। ਜਦੋਂ ਸਤਿਗੁਰਾਂ ਨੇ ਸੱਚਖੰਡ ਜਾਣ ਦਾ ਸਮਾਂ ਹੋਰ ਵਧਾਇਆ ਤੇ ਸਿੱਖਾਂ ਦੇ ਹਿਰਦਾਂ ਰੂਪੀ ਕਮਲ ਜਿਹੜੇ ਦੁਬਾਰਾ ਖਿੜ ਗਏ ਹਨ।
ਤੈਂ ਪਰਸਪਰ ਮਿਲ ਤਵੇ ਦਰਸ ਕਰੇ ਦਿਨ ਚਾਰ,
ਆਪਸ ਦੇ ਵਿੱਚ ਮਿਲ ਕਰਕੇ ਕਹਿ ਰਹੇ ਨੇ ਸਤਿਖੰਡ ਸਤਿਗੁਰਾਂ ਨੇ ਚੌਂ ਦਿਨਾਂ ਨੂੰ ਹੋਰ ਜਾਣਾ, ਚਾਰ ਦਿਨ ਵਧਾ ਤੇ, ਇਸ ਕਰਕੇ ਚਾਰ ਦਿਨ ਮਹਾਰਾਜ ਦੇ ਹੋਰ ਦਰਸ਼ਨ ਕਰਾਂਗੇ।
ਚੌਪੀ ਰਹਿਤ ਪਈ ਸਭ ਪੁਰ ਕਰਤਾਰਾ,
ਸਾਰੀਆਂ ਸੰਗਤਾਂ ਜਿਹੜੀਆਂ ਦੇਸ਼ਾਂ ਵਿਦੇਸ਼ਾਂ ਵਿੱਚੋਂ ਆਈਆਂ ਸਨ ਕਰਤਾਰਪੁਰ ਨਗਰ ਦੇ ਵਿੱਚ ਰਹਿ ਪਈਆਂ ਹਨ।
ਸ਼ਬਦ ਪੜੇ ਪੁਨ ਕਰਤ ਵਿਚਾਰ,
ਗੁਰਬਾਣੀ ਦੇ ਸ਼ਬਦ ਪੜ੍ਹਦੇ ਹਨ ਤੇ ਸ਼ਬਦਾਂ ਦੇ ਅਰਥ ਵਿਚਾਰ ਕਰਦੇ ਹਨ।
ਦੇਵਤ ਸਮਲ ਕਰੇ ਨਿਜ ਲੋਚਨ,
ਗੁਰਾਂ ਦੇ ਦਰਸ਼ਨ ਕਰਕੇ ਤੇ ਆਪਣੇ ਨੇਤਰਾਂ ਨੂੰ ਸਫਲ ਕਰਦੇ ਹਨ।
ਭਾਵੇਂ ਸੁਖ ਪੈ ਸੰਕਟ ਮੋਚਨ,
ਇਸ ਤਰ੍ਹਾਂ ਸੰਕਟ ਆਪਣੇ ਜਿਹੜੇ ਦੁੱਖਾਂ ਨੂੰ ਕੱਟ ਰਹੇ ਨੇ, ਸਤਿਗੁਰਾਂ ਦੇ ਦੁੱਖਾਂ ਨੂੰ ਕੱਟਣ ਵਾਲੇ ਸਤਿਗੁਰਾਂ ਦੇ ਦਰਸ਼ਨ ਕਰਕੇ ਸੁੱਖ ਪ੍ਰਾਪਤ ਹੋ ਰਹੇ ਨੇ। ਸੋ ਇਸ ਪ੍ਰਕਾਰ ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਦੀਆਂ ਮਾਫੀਆਂ ਬਖਸ਼ਣੀਆਂ ਜੀ। ਅੱਗੇ ਸਤਿਗੁਰਾਂ ਦੀ ਜਿਵੇਂ ਕਥਾ ਵਿਚਾਰ ਆਵੇਗੀ, ਜਿਵੇਂ ਮਹਾਰਾਜ ਸਤਖੰਡ ਨੂੰ ਜਾਣਗੇ, ਸਤਖੰਡ ਜਾ ਕੇ ਫਿਰ ਬਾਬਾ ਸ਼੍ਰੀ ਚੰਦ, ਬਾਬਾ ਲਕਸ਼ਮੀ ਦਾਸ ਜੀ ਦੇ ਬੇਨਤੀ ਕਰਨ ਦੇ, ਰੱਬ ਦਾ ਵਾਸਤਾ ਪਾਉਣ ਤੇ ਮਹਾਰਾਜ ਫਿਰ ਇੱਕ ਵਾਰੀ ਉੱਠਣਗੇ। ਸੋ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਸੰਗ ਸਰਵਣ ਕਰਾਂਗੇ। ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਦੀਆਂ ਮਾਫੀਆਂ ਬਖਸ਼ਣੀਆਂ। ਆਪ ਸੰਗਤ ਅਤੇ ਸਤਿਗੁਰੂ ਸਾਹਿਬ ਜੀ ਬਖਸ਼ਣ ਯੋਗ ਹੋ, ਦਾਸ ਨੂੰ ਅਣਜਾਣ ਬੱਚਾ ਸਮਝ ਕੇ ਮਾਫ਼ ਕਰਨਾ, ਅੱਗੇ ਤੋਂ ਸ਼ੁੱਧ ਅਤੇ ਸਪਸ਼ਟ ਵਿਚਾਰਾਂ ਕਰਨ ਦੀ ਦਾਤ ਬਖਸ਼ਣੀ ਜੀ। ਹੋਈਆਂ ਭੁੱਲਾਂ ਦੀਆਂ ਮਾਫ਼ੀਆਂ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।